बची सदा ही संतन के मन माहे। जो तू पाखत व्रत को गत ऐसी लख ताए।
वाहिगुरु जी का खालसा, वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत। नौवें पातशाह धर्म रक्षक सतगुरु श्री गुरु तेग बहादुर साहब जी महाराज जी दे पावन पवित्र इतिहासक स्थान ते दीन दुनिया दे मालक दसों पातशाहां दी जागदी जोत हाजरा हजूर जहरा जरूर सर्व कला भरपूर सतगुरु सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन भीना निज करिया। श्री गुरु ग्रंथ साहिब जी महाराज जी दे पावन पवित्र चरणा कमलां च पिछले पैरां दे दवाना च हाजरियां भर के आप जी अपना समा स्वास गुरु लेखे ला के सफला कर रहे हो। गुरमंत्र दा सिमरन सारी संगत ने बड़े प्यार सत्कार नाल रड़बड़ के कीता है। जो इस पवित्र पावन स्थान दी मर्यादा है संध्या समय गुर इतिहास दी कथा वो सरवण करन लई आप जी गुरु चरणा च जुड़ बैठे। जगत गुरु धन धन श्री गुरु नानक देव साहिब जी महाराज जी दी पावन कथा दासी तुलसा ने जिस वेले महाराज सच्चे पातशाह दे पावन पवित्र चरणा नाल अपनी रसना दा स्पर्श कीता है कपाट खुल गए। किन्ना लोकां दा ज्ञान इस तरह अंदर उजागर हो गया जिवें हथ ते धरिया औला प्रतख सामने नजर आउंदा है। वेख्या कि सतगुरु गुरु नानक साहब जी समुंदर अंदर अपने सेवक दा बेड़ा बन्ने ला रहे। मां तृप्ता नूं बाहर आके दस्या माता जी सतगुरु जी तां इत्थे नहीं उह तां अपने सिख दा डुबदा बेड़ा बन्ने ला रहे ने। माता ने सुन के गुस्सा कीता भी हुण दासियां भी मखौल उड़ाउण लग पईआं। गरीब नवाज पातशाह जी महाराज जी नूं आप उठा के लियाए। साहब जी ने जिस वेले ए वचन माता जी ने सांझा कीता ते पातशाह कहिंदे कमली इहदे कहे ते क्यों भरोसा करदे। वचन होया बाहरों तां कमली हो गई पर ज्ञान जो अंदर सी ज्यों दा त्यों रहा। गरीब नवाज पातशाह दे सेवक भाई मन सुख जी सिंगला दीप टापू दे इक वड्डे नगर शहर च पहुंचे ने जिथे राजा शिवनाभ राज करदा। बड़ा धर्मी करमी राजा है। एकादशी दा वर्त जिस दिन रखदा 15 दिनां बाद सारा नगर इहदा हुक्म मन के उस दिन एकादशी दा वर्त रखदा। जिथे वर्त रखदा उत्थे दिन चढ़िया सूरज उदय हुंदिया इशनान करना मत्थे ते तिलक लाउणा साल ग्राम दी पूजा करनी ते आदि कर्म करदा सी। पर भाई मन सुख जी जो सतगुरु जी दी सिक्खी दे धारनी ने सवा पैर रात रहिंदे अमृत वेले उठ के इशनान करना बाणी गाउणी बाणी सुननी पढ़नी दिन चढ़िया कड़ा प्रसाद दी देग तैयार करके गुरु चरणा च अरदास करके देग नाल दे सारे साथियां च वंड के मुड़ाप सकण। इन्हां दी मर्यादा उन्हां लोकां वास्ते नवी सी। वेख के कईयां ने तर्क कीता किंतु कीता राजे शिवनाभ तक भी गल पहुंची। राजा तेरे देश विच आया होया एक परदेसी शाहूकार है ਪਰ ਉਹਦੀ ਕੋਈ ਨਵੀਂ ਰੀਤੀ ਹੈ ਜਿਹੜੀ ਦੁਨੀਆਂ ਨਾਲੋਂ ਅਲੱਗ ਹੈ, ਸਾਡੇ ਨਾਲੋਂ ਅਲੱਗ ਹੈ? ਜਨਮ ਤਾਂ ਉਹਦਾ ਹਿੰਦੂਆਂ ਦਾ ਪ੍ਰਤੀਕ ਹੁੰਦਾ। ਰਾਜੇ ਸ਼ਿਵਨਾਭ ਨੇ ਭਾਈ ਮਨਸੁਖ ਨੂੰ ਆਪਣੇ ਕੋਲ ਸੱਦਿਆ। ਭਾਈ ਮਨਸੁਖ ਜੀ ਇੱਕ ਨਾਰੀਅਲ ਔਰ ਇੱਕ ਰੁਪਈਆ ਰਾਜੇ ਦੀ ਭੇਟਾ ਦੇਣ ਵਾਸਤੇ ਲੈ ਕੇ ਆਏ। ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਬੈਠ ਕੇ ਰਾਜੇ ਨਾਲ ਵਾਰਤਾਲਾਪ ਸ਼ੁਰੂ ਹੋਈ। ਕਹਿਣ ਲੱਗਾ, ਜੇ ਤੁਸੀਂ ਏਕਾਦਸ਼ੀ ਦਾ ਵਰਤ ਨਹੀਂ ਰੱਖਿਆ। ਮਹਾਰਾਜ ਭਾਈ ਮਨਸੁਖ ਜੀ ਕਹਿਣ ਲੱਗੇ, ਹੇ ਰਾਜਨ, ਜਿਹੜਾ ਏਕਾਦਸ਼ੀ ਦਾ ਵਰਤ ਤੁਸੀਂ ਰੱਖਦੇ ਹੋ, ਉਸ ਦਿਨ ਥੋੜਾ ਖਾਣਾ ਖਾਂਦਾ ਖਾਣਾ ਖਾਣਾ ਹੀ ਨਹੀਂ, ਨਾ ਜਲ ਛਕਣਾ ਨਾ ਭੋਜਨ, ਕਾਮ ਕ੍ਰੋਧ ਉਸ ਦਿਨ ਤੁਸੀਂ ਆਪਣੇ ਤਨ ਤੇ ਨਹੀਂ ਰੱਖਦੇ। ਐਸਾ ਵਰਤ ਤਾਂ ਗੁਰੂ ਨਾਨਕ ਸਾਹਿਬ ਦੇ ਹੁਕਮ ਨਾਲ ਅਸੀਂ ਨੇਤੀ ਰੱਖਦੇ ਹਾਂ। ਸਾਡੇ ਤਾਂ ਨੇਤੀ ਇਹੋ ਜਿਹਾ ਏਕਾਦਸ਼ੀ ਦਾ ਵਰਤ ਹੈ, ਅਲਪ ਖਾਣਾ ਅਲਪ ਸੋਣਾ ਔਰ ਕਾਮ ਔਰ ਕ੍ਰੋਧ ਦਾ ਆਪਣੇ ਤੇ ਅਸਰ ਨਾ ਹੋਣ ਦੇਣਾ। ਇਹੋ ਜਿਹਾ ਵਰਤ ਅਸੀਂ ਨਿੱਤ ਰੱਖਦੇ ਹਾਂ ਜੋ ਏਕਾਦਸ਼ੀ ਦੇ ਵਰਤ ਤੋਂ ਲਈ ਹੈ, ਉੱਤਮ ਹੈ। ਤੇ ਤੁਸੀਂ ਤਾਂ 15 ਦਿਨਾਂ ਬਾਅਦ ਇੱਕ ਵਰਤ ਰੱਖਣਾ, ਸਾਡਾ ਇਹ ਵਰਤ ਨੇਤੀ ਚੱਲ ਰਿਹਾ। ਰਹੀ ਗੱਲ ਇਸ਼ਨਾਨ ਦੀ ਕਿ ਤੁਸੀਂ ਆਖਿਆ ਵੀ ਮੈਂ ਦਿਨ ਚੜਿਆ ਸੂਰਜ ਉਦੇ ਹੁੰਦਿਆਂ ਇਸ਼ਨਾਨ ਨਹੀਂ ਕਰਦਾ, ਤੇ ਤੁਸੀਂ ਜੋ ਸੂਰਜ ਉਦੇ ਹੋਣ ਸਮੇਂ ਇਸ਼ਨਾਨ ਕਰਦੇ ਹੋ, ਤਿਲਕ ਲਗਾਉਂਦੇ ਹੋ, ਉਹਦੀ ਰੀਤ ਵੀ ਮੈਂ ਤੁਹਾਨੂੰ ਦੱਸਦਾ ਜੋ ਮੇਰੇ ਗੁਰੂ ਨੇ ਮੈਨੂੰ ਸਮਝਾਈ। ਭਾਈ ਮਨਸੁਖ ਜੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਮਹਾਤਮ ਵੀ ਰਾਜੇ ਸ਼ਿਵਨਾਭ ਨੂੰ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਦਰ ਘਰ ਦੀ, ਗੁਰੂ ਕੇ ਪਿਆਰਿਆਂ ਦੀ ਇਹ ਪਵਿੱਤਰ ਕਥਾ ਹੈ, ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਸੁੰਦਰ ਮੂਰਤ ਨੂੰ ਹਿਰਦੇ ਵਿੱਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਇਕਾਦਸ਼ੀ ਸਦਾ ਹੀ ਸੰਤਨ ਕੇ ਮਨ ਮਾਹੇ।
ਭਾਈ ਮਨਸੁਖ ਜੀ ਕਹਿੰਦੇ, ਹੇ ਰਾਜਨ, ਜਿਸ ਏਕਾਦਸ਼ੀ ਦੇ ਵਰਤ ਦਾ ਜ਼ਿਕਰ ਤੁਸੀਂ ਕਰਦੇ ਹੋ, ਉਹ ਏਕਾਦਸ਼ੀ ਦਾ ਵਰਤ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦੇ ਨੇਤੀ ਜੀਵਨ ਵਿੱਚ ਬਣਿਆ ਰਹਿੰਦਾ। ਅਲਪ ਆਹਾਰ, ਸੁਲਭ ਸੀ ਨਿੰਦਰਾ, ਦਇਆ, ਸ਼ਿਮਾ ਤਨ ਪ੍ਰੀਤ, ਖੰਡਤ ਨਿੰਦਰਾ ਅਲਪ ਆਹਾਰਨ, ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਥੋੜਾ ਖਾਣਾ ਔਰ ਥੋੜਾ ਸੌਣਾ ਇਹ ਅਸਲ ਵਿੱਚ ਵਰਤ ਹੈ। ਭਾਈ ਸਾਹਿਬ, ਭਾਈ ਮਨਸੁਖ ਜੀ ਕਹਿੰਦੇ ਵੀ ਜਿਸ ਏਕਾਦਸ਼ੀ ਦੇ ਵਰਤ ਦਾ ਜ਼ਿਕਰ ਤੁਸੀਂ ਕਰਦੇ ਹੋ, ਐਸਾ ਏਕਾਦਸ਼ੀ ਦਾ ਵਰਤ ਪਰਮੇਸ਼ਰ ਦੇ ਪਿਆਰੇ ਮਹਾਂਪੁਰਖਾਂ ਸੰਤਾਂ ਦੇ ਜੀਵਨ ਵਿੱਚ ਨੇਤੀ ਬਣਿਆ ਹੋਇਆ।
ਜੋ ਤੂੰ ਭਾਕਤ ਬ੍ਰਤ ਕੋ ਗਤ ਐਸੀ ਲਖ ਤਾਏ।
ਜਿਸ ਵਰਤ ਦਾ ਜ਼ਿਕਰ ਤੁਸੀਂ ਕਰਦੇ ਹੋ ਵੀ ਏਕਾਦਸ਼ੀ ਦਾ ਵਰਤ ਹੈ, ਉਸ ਵਰਤ ਦਾ ਜ਼ਿਕਰ ਅਸੀਂ ਇਸ ਢੰਗ ਨਾਲ ਕਰਕੇ ਤੁਹਾਨੂੰ ਸੁਣਾਇਆ ਹੈ।
ਜੋ ਪਈ ਪੁਨ ਮੱਜਨ ਕੀ ਗਾਥਾ ਸੁਣੀਏ।
ਹੁਣ ਸੁਣੋ ਇਸ਼ਨਾਨ ਦੀ ਗਾਥਾ। ਵਰਤ ਬਾਰੇ ਤਾਂ ਕੱਲ ਵਿਚਾਰ ਹੋ ਚੁੱਕੀ ਹੈ, ਜੋ ਰਾਜੇ ਸ਼ਿਵਨਾਭ ਨੂੰ ਭਾਈ ਮਨਸੁਖ ਨੇ ਦੱਸੀ ਆ ਵਿਸਥਾਰ ਸਹਿਤ। ਕਹਿੰਦੇ ਹੁਣ ਇਸ਼ਨਾਨ ਦੀ ਗਾਥਾ ਸੁਣੋ। ਵੀ ਤੁਸੀਂ ਕਹਿੰਦੇ ਹੋ ਵੀ ਦਿਨ ਚੜਿਆ ਇਸ਼ਨਾਨ ਕਰਨਾ ਚਾਹੀਦਾ, ਜਦੋਂ ਸੂਰਜ ਉਦੇ ਹੋਵੇ ਸੂਰਜ ਵੱਲ ਚਿਹਰਾ ਕਰਕੇ ਸੂਰਜ ਨੂੰ ਜਲ ਭੇਟ ਕਰਨਾ ਤੇ ਇਸ਼ਨਾਨ ਕਰਨਾ, ਇਹ ਵੀ ਹਿੰਦੂ ਧਰਮ ਦੀ ਕਰੀਤ ਆ, ਤੁਸੀਂ ਇਹ ਵੀ ਨਹੀਂ ਕਰਦੇ? ਭਾਈ ਮਨਸੁਖ ਜੀ ਕਹਿੰਦੇ ਹੁਣ ਤੁਹਾਨੂੰ ਮੱਜਣ ਦਾ ਮਹਾਤਮ ਦੱਸਦੇ ਆ, ਇਸ਼ਨਾਨ ਦਾ ਮਹਾਤਮ ਕੀ ਆ, ਉਹਦੀ ਗਾਥਾ ਤੁਹਾਨੂੰ ਸੁਣਾਉਂਦੇ ਹਾਂ।
ਨਿਸ਼ਚੇ ਨਾਹਨ ਅਧਿਕ ਫਲ ਜਨੀਏ।
ਮਹਾਰਾਜ ਭਾਈ ਮਨਸੁਖ ਜੀ ਕਹਿੰਦੇ, ਰਾਜਾ ਸ਼ਿਵਨਾਭ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਵਾਕਈ ਇਸ਼ਨਾਨ ਦਾ ਬੜਾ ਵੱਡਾ ਮਹਾਤਮ ਹੁੰਦਾ। ਇਸ਼ਨਾਨ ਕਰਨਾ ਇਹ ਵਾਕਈ ਸਰੀਰ ਦੀ ਅਰੋਗਤਾ ਦੀ ਨਿਸ਼ਾਨੀ ਹੈ, ਇਹਦੇ ਨਾਲ ਸਰੀਰ ਨਿਰੋਗ ਰਹਿੰਦਾ ਅਰੋਗ ਰਹਿੰਦਾ ਹੈ। ਇਸ਼ਨਾਨ ਦਾ ਵਾਕਈ ਸਾਡੇ ਜੀਵਨ ਵਿੱਚ ਵੱਡਾ ਭਾਰੀ ਮਹਾਤਮ ਹੈ।
ਜਾਮ ਜਾਮਨੀ ਨਾਵਨ ਕਰੀ,
ਪਰ जो शास्त्रां विच महापुरखां विद्वानां दा कथन है वो ए है कि अमृत वेले पहर रात रहिंदे आ उठ के मज्जन करना इशनान करना इहदे जिहा पुन कोई नहीं संसार विच। दिन चढ़िया इशनान करन दा कोई महात्म नहीं राजन, अमृत वेले एक पहर रात रहिंदे आ जदों कोई गुरु का प्यारा परमेश्वर की बंदगी करन तों पहला इशनान करदा है। जैसे महाराज जी का वचन है, तिना दरियावां स्यों दोस्ती माने मोखे सच्चा नाओ। अमृत वेले उठ के पहला गुरमुख प्यारे जल की भाल करदे ने, किते दरिया होवे, खूह होवे, ट्यूबवैल होवे, उत्थे जाके पहलो इशनान करना। ते भाई मनसुख जी कहिंदे राजा शिवनाभ अमृत वेले जदों सपैर रात रहिंदे आ इशनान करिए, उस इशनान दा वड्डा भारी महात्म है।
कंचन पार दान फर फरिए,
ऐसा विधान है भी जेडे पैर रात रहिंदे अमृत वेले इशनान करदे ने उहनां नूं एक मण सोना दान करन दा फल प्राप्त हुंदा। वैसे कई ग्रंथां विच सवा मण सोना लिखिआ, इत्थे भाई साहिब भाई संतोख सिंह जी एक मण दी गल करदे ने कि जिहड़ा अमृत वेले उठ के इशनान करदा ना एक पैर रात रहिंदिआं इशनान करे उहनूं एक मण सोना दान करन दा फल मिलदा है। हुण एक मण सोना दान करन दा किड्डा महात्म है, पर मेरे सतगुरां ने गुरसिख नूं केवल अमृत वेले पैर रात रहिंदिआं इशनान करन बदले ही एडा वड्डा फल दे दित्ता। हे राजा शिवनाभ, पहर रात रहिंदिआं अमृत वेले उठना भिन्नी रह नड़िए, चमकण तारे जग है संत जना मिल राम प्यारे। वो राम दे प्यारे फिर जदों भिजी भिजी रात हुंदी है ना, अमृत वेले दा समा ऐ निम्मी निम्मी अमृत दीआं कणियां दी बूंद ही पैंदी हुंदी है सारे पासे, वो समा ही खालसा जी बड़ा खेड़े दा हुंदा, विगास दा हुंदा। अमृत वेले उठण वाले महापुरख साधु गुरसिख ਉਹੀ ਉਸ ਅੰਮ੍ਰਿਤ ਵੇਲੇ ਦੇ ਪਰਮ ਆਨੰਦ ਨੂੰ ਜਾਣ ਸਕਦੇ ਜਿਨ੍ਹਾਂ ਨੇ ਵੇਖਿਆ ਹੈ, ਜਿਨ੍ਹਾਂ ਮਾਣਿਆ ਹੈ। ਕੇਵਲ ਕਹਿਣ ਨਾਲ ਜਾਂ ਕਥਨ ਨਾਲ ਸਮਝ ਆਉਣ ਵਾਲੀ ਬਾਤ ਨਹੀਂ। ਭਾਈ ਸਾਹਿਬ ਭਾਈ ਮਨਸੁਖ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਜਾਗਦੇ ਨੇ, ਜਿਹੜੇ ਨਹੀਂ ਜਾਗਦੇ ਉਹਨਾਂ ਬਾਬਤ ਵੀ ਬਚਨ ਨੇ ਗੁਰਬਾਣੀ ਚ, ਤੇ ਜਿਹੜੇ ਜਾਗਦੇ ਨੇ ਉਹਨਾਂ ਬਾਬਤ ਵੀ ਸਤਿਗੁਰਾਂ ਨੇ ਬੜੀ ਉਪਮਾ ਗਾਈ ਹੈ ਜਾਗਣ ਵਾਲਿਆਂ ਦੀ, ਤੇ ਜਿਹੜੇ ਨਹੀਂ ਜਾਗਦੇ ਤੇ ਉਹਨਾਂ ਬਾਬਤ ਇਹ ਵੀ ਕਿਹਾ ਕਿ ਭਾਈ ਪਿਛਲ ਰਾਤ ਨਾ ਜਾਗਿਓ ਜੀਵੰਦੜਿਓ ਮੋਇਓ। ਇਹ ਜਿਹੜੇ ਪਿਛਲੀ ਰਾਤ ਅੰਮ੍ਰਿਤ ਵੇਲੇ ਨਹੀਂ ਜਾਗਦੇ ਉਹ ਜਿਉਂਦੇ ਹੀ ਮਰਿਆਂ ਦੇ ਬਰਾਬਰ ਨੇ, ਜਿਉਂਦੇ ਹੀ ਮਰਿਆਂ ਦੇ ਤੁੱਲ ਨੇ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਮਨਸੁਖ ਨੇ ਜੋ ਗੁੜਤੀ ਗੁਰਸਿੱਖੀ ਦੀ ਗੁਰੂ ਨਾਨਕ ਸਾਹਿਬ ਕੋਲੋਂ ਲਈ ਅੰਦਰ ਰਚ ਮਿਚ ਗਈ ਹੈ, ਹੁਣ ਉਹ ਰਾਜੇ ਸ਼ਿਵਨਾਭ ਨੂੰ ਪੇ ਦੱਸਦੇ ਨੇ। ਸ਼ਿਵਨਾਭ ਰਾਜਾ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰੀਏ ਤੇ ਉਹਦਾ ਇਹ ਫਲ ਹੈ ਕਿ ਇੱਕ ਮਣ ਸੋਨੇ ਦਾ ਦਾਨ ਕਰ ਦੇਣ ਦਾ ਵੱਡਾ ਭਾਰੀ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ।
ਚਤਰ ਕਟੀ ਨਿਸ ਤੇ ਜੋ ਨਾਵੈ,
ਚਾਰ ਘੜੀਆਂ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਥੋੜਾ ਜਿਹਾ ਹੋਰ ਲੇਟ ਹੋ ਜਾਣ, ਚਾਰ ਘੜੀਆਂ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ।
ਤਿਤਨੋ ਦਾਨ ਰਜਤ ਫਲ ਪਾਵੈ,
ਉਹਨਾਂ ਹੀ ਇੱਕ ਮਣ ਚਾਂਦੀ ਦਾਨ ਕਰਨ ਦਾ ਫਲ ਮਿਲਦਾ ਹੈ। ਇੱਕ ਦਾਨ ਚਾਂਦੀ ਖਰੀਦ ਕੇ ਉਹਦਾ ਦਾਨ ਕਰ ਦੇਣਾ, ਇੰਨਾ ਫਲ ਉਹਨਾਂ ਨੂੰ ਚਾਰ ਘੜੀਆਂ ਰਹਿ ਕੇ ਅੰਮ੍ਰਿਤ ਵੇਲੇ ਜਾਗਣ ਵਾਲੇ ਇਸ਼ਨਾਨ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ।
ਘਟੀ ਰਹਿਣ ਤੇ ਕਰੇ ਇਸ਼ਨਾਨਾ,
ਜਿਹੜੇ ਗੁਰਮੁਖ ਪਿਆਰੇ ਇੱਕ ਘੜੀ ਰਹਿੰਦੇ ਆ, ਹੋਰ ਥੋੜਾ ਜਿਹਾ ਲੇਟ ਹੋ ਜਾਣ, ਨਾ ਜਾਗ ਸਕਦੇ ਹੋਣ, ਇੱਕ ਘੜੀ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ।
ਫਲ ਵੈ ਖੀਰ ਸਵਾ ਮਨ ਦਾਨਾ,
ਉਹਨਾਂ ਨੂੰ ਸਵਾ ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਵੀ ਸਵਾ ਮਨ ਦੁੱਧ ਖਰੀਦ ਕੇ ਦਾਨ ਕਰ ਦੇਣਾ, ਜਿੰਨਾ ਫਲ ਮਿਲਦਾ ਹੈ ਉਤਨਾ ਦਾਨ ਉਹਨਾਂ ਨੂੰ ਇੱਕ ਘੜੀ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰਾਪਤ ਹੁੰਦਾ ਹੈ।
ਪ੍ਰਾਤ ਕਾਲ ਉੱਠ ਕਰ ਜੋ ਨਾਵੈ,
ਜਿਹੜਾ ਥੋੜਾ ਜਿਹਾ ਇੱਕ ਘੜੀ ਤੋਂ ਹੋਰ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰ ਲਵੇ, ਇਸ਼ਨਾਨ ਕਰਨ ਦਾ ਉਹਨੂੰ ਵੀ ਫਲ ਮਿਲਦਾ ਹੈ, ਉਹਨੂੰ ਵੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਮਨ ਜਲ ਦਾਨ ਕਰੇ ਫਲ ਪਾਵੇ,
ਸਵਾ ਮਨ ਪਾਣੀ ਦਾਨ ਕਰ ਦੇਣਾ, ਕਿਸੇ ਨੂੰ ਪਾਣੀ ਪਿਆ ਦੇਣਾ ਸਵਾ ਮਨ, ਤੇ ਜਿੰਨਾ ਫਲ ਪ੍ਰਾਪਤ ਹੁੰਦਾ ਇਹਨਾਂ ਫਲ ਉਹਨਾਂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਪ੍ਰਾਪਤ ਹੋ ਜਾਂਦਾ। ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਇੱਕ ਸਿੱਖ ਕੋ ਪਿਲਾਏ ਪਾਨੀ ਭਾਉ ਕਰ ਕੁਰੂ ਖੇਤ। ਕਹਿੰਦੇ ਸਿੱਖ ਨੂੰ ਕਿਸੇ ਨੂੰ ਇੱਕ ਗਲਾਸ ਪਾਣੀ ਦਾ ਭਰ ਕੇ ਪਿਆ ਦੇਣਾ ਇੰਨਾ ਫਲ ਹੈ ਕਿ ਮਾਨੋ ਕੁਰੂਕਸ਼ੇਤਰ ਜਾ ਕੇ ਤੀਰਥ ਚ ਇਸ਼ਨਾਨ ਕਰ ਲਿਆ ਹੈ। ਤੇ ਜਿਨ੍ਹਾਂ ਨੂੰ ਸਵਾ ਮਣ ਪਾਣੀ ਦਾਨ ਕਰਨ ਦਾ ਨੇਤੀ ਫਲ ਪ੍ਰਾਪਤ ਹੋਵੇ ਉਹ ਵੀ ਵੱਡੇ ਭਾਗਾਂ ਵਾਲੇ ਨੇ। ਪਹਿਰ ਰਾਤ ਰਹਿੰਦਿਆਂ ਜਾਗਣ ਤੇ ਮਣ ਸੋਨਾ ਦਾਨ ਕਰਨ ਦਾ ਫਲ, ਫਿਰ ਚਾਰ ਘੜੀਆਂ ਰਾਤ ਜਾਗ ਰਹਿਆਂ ਜਾਗ ਕੇ ਇਸ਼ਨਾਨ ਕਰਨ ਤੇ ਉਹਨਾਂ ਨੂੰ ਗੁਰਮੁਖਾਂ ਪਿਆਰਿਆਂ ਨੂੰ ਮਣ ਚਾਂਦੀ ਦਾਨ ਕਰਨ ਦਾ ਫਲ, ਇੱਕ ਘੜੀ ਰਿਹਾ ਜਾਗਣ ਇਸ਼ਨਾਨ ਕਰਨ ਉਹਨਾਂ ਨੂੰ ਦੁੱਧ ਦਾਨ ਕਰਨ ਦਾ ਫਲ, ਤੇ ਫਿਰ ਜੇ ਸੂਰਜ ਚੜ੍ਹਨ ਤੋਂ ਪਹਿਲਾਂ ਦਿਨ ਲੋ ਲੱਗਣ ਤੋਂ ਪਹਿਲਾਂ ਇਸ਼ਨਾਨ ਕਰ ਲੈਣ ਉਹਨਾਂ ਨੂੰ ਸਵਾ ਮਣ ਪਾਣੀ ਦਾਨ ਕਰਨ ਦਾ ਫਲ ਭਾਈ ਮਨਸੁਖ ਜੀ ਕਹਿੰਦੇ ਪ੍ਰਾਪਤ ਹੁੰਦਾ।
ਦਿਵਸ ਚਰੇ ਤੇ ਨਾਵੈ ਜੋ,
ਤੇ ਰਾਜਾ ਸ਼ਿਵਨਾਭ ਹੁਣ ਦਿਨ ਚੜਿਆ ਨਹਾਉਂਦਾ ਸੀ, ਜਦੋਂ ਸੂਰਜ ਉਦੇ ਹੋਣਾ ਉਦੋਂ ਨਹਾਉਣਾ ਉਦੋਂ ਇਸ਼ਨਾਨ ਕਰਨਾ। ਭਾਈ ਸਾਹਿਬ ਕਹਿੰਦੇ ਵੀ ਦਿਨ ਚੜੇ ਨਹਾਉਣ ਵਾਲਿਆਂ ਦੀ ਵੀ ਗੱਤ ਸੁਣੋ ਵੀ ਉਹਨਾਂ ਨੂੰ ਕੀ ਮਿਲਦਾ।
ਤਾਂ ਕੋ ਐ ਨਾ ਪੁੰਨ ਫਲ ਕੋ,
ਉਹਨੂੰ ਕਿਸੇ ਪ੍ਰਕਾਰ ਦਾ ਕੋਈ ਪੁੰਨ ਲਾਭ ਨਹੀਂ ਮਿਲਦਾ। ਦਿਨ ਚੜਿਆ ਜਿਹੜੇ ਇਸ਼ਨਾਨ ਕਰਨ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਪੁੰਨ ਦੀ ਪ੍ਰਾਪਤੀ ਨਹੀਂ ਹੁੰਦੀ, ਕਿਸੇ ਪ੍ਰਕਾਰ ਦਾ ਪੁੰਨ ਲਾਭ ਨਹੀਂ ਹੁੰਦਾ।
ਫਲ ਇਹ ਤੋਂ ਹੀ ਦੇਹ ਪੁਨੀਤਾ,
ਬਸ ਇੰਨਾ ਹੀ ਫਲ ਹੈ ਵੀ ਨਹਾ ਧੋ ਕੇ ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ, ਹੋਰ ਕੁਝ ਨਹੀਂ ਮਿਲਦਾ। ਇੰਨਾ ਹੀ ਫਲ ਹੈ ਵੀ ਉਹਨਾਂ ਦਾ ਤਨ ਜਿਹੜਾ ਹੈ ਉਹ ਸੁੱਚਾ ਹੋ ਜਾਂਦਾ ਜਿਹੜੇ ਦਿਨ ਚੜਿਆ ਇਸ਼ਨਾਨ ਕਰਨ। ਖਾਲਸਾ ਜੀ ਵੈਦ ਵੀ ਇਹ ਮੰਨਦੇ ਨੇ ਵੀ ਦਿਨ ਚੜ੍ਹਨ ਤੋਂ ਸੂਰਜ ਉਦੇ ਹੋਣ ਤੋਂ ਪਹਿਲਾਂ ਇਸ਼ਨਾਨ ਕਰ ਲਈਏ ਤੇ ਸਰੀਰ ਵਾਸਤੇ ਉਪਯੋਗੀ, ਸਾਡੇ ਸਰੀਰ ਦੀਆਂ ਜਿਹੜੀਆਂ ਸਖਤ ਧਾਤਾਂ ਨੇ ਉਹਨਾਂ ਦਾ ਬੈਲੈਂਸ ਬਣ ਜਾਂਦਾ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰੀਏ, ਕਿਉਂਕਿ ਸੁੱਤੇ ਪਿਆਂ ਸਰੀਰ ਵਿੱਚ ਪਿੱਤ ਵੱਧ ਜਾਂਦੀ ਹੈ। ਪਿੱਤ ਰੋਗ ਜਿਹੜਾ ਹੈ ਉਹ ਅਧਿਕ ਹੋਣ ਕਰਕੇ ਜਿਹੜੀਆਂ ਸੱਤੇ ਧਾਤਾਂ ਨੇ ਸਰੀਰ ਦੀਆਂ ਉਹ ਬੈਲੈਂਸ ਉਹਨਾਂ ਦਾ ਵੀ ਵਿਗੜ ਜਾਂਦਾ ਹੈ। ਇਸ਼ਨਾਨ ਕਰਨ ਦੇ ਨਾਲ ਉਹ ਆਪੋ ਆਪਣੇ ਟਿਕਾਣੇ ਤੇ ਆ ਜਾਂਦੀਆਂ, ਵੈਦਕ ਵੀ ਇਹ ਮੰਨਦੀ। ਤੇ ਦਿਨ ਚੜਿਆ ਸੂਰਜ ਉਦੇ ਹੋਣ ਤੱਕ ਜਿਹੜਾ ਇਸ਼ਨਾਨ ਕਰੇ ਉਹਨੂੰ ਸਰੀਰ ਦਾ ਵੀ ਕੋਈ ਫਲ ਨਹੀਂ, ਇੰਨਾ ਜ਼ਰੂਰ ਹੈ ਵੀ ਉਹਦਾ ਸਰੀਰ ਧੋਤਾ ਕੇ ਨਿਰਮਲਤਾ ਹੋ ਜਾਏਗਾ, ਮੈਲ ਤੋਂ ਰਹਿਤ ਹੋ ਜਾਏਗਾ, ਪਰ ਅੰਦਰੋਂ ਵੀ ਸਰੀਰ ਨੂੰ ਕੋਈ ਫਲ ਨਹੀਂ, ਨਾ ਧਾਰਮਿਕ ਤੇ ਨਾ ਸੰਸਾਰਕ। ਭਾਈ ਮਨਸੁਖ ਜੀ ਕਹਿੰਦੇ ਕੇਵਲ ਉਹਨਾਂ ਦਾ ਸਰੀਰ ਪਵਿੱਤਰ ਹੁੰਦਾ, ਇੰਨਾ ਕੁ ਫਲ ਉਹਨਾਂ ਨੂੰ ਜ਼ਰੂਰ ਮਿਲਦਾ, ਹੋਰ ਕਿਸੇ ਪ੍ਰਕਾਰ ਦਾ ਪੁੰਨ ਪ੍ਰਾਪਤ ਨਹੀਂ ਹੁੰਦਾ।
ਨਿਸਤੇ ਨਾਵਨ ਆਦਿ ਰੀਤਾ,
ਇਹਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੀ ਰੀਤ ਤਾਂ ਹੈ ਰਾਜਾ ਬੜੇ ਪੁਰਾਣੇ ਸਮੇਂ ਤੋਂ ਚੱਲਦੀ ਆਈ ਹੈ। ਬੜੇ ਬੜੇ ਰਿਸ਼ੀਆਂ ਮੁਨੀਆਂ ਤਪਸਵੀਆਂ ਦੇ ਲਿਖੇ ਗ੍ਰੰਥ ਨੇ, ਪੁਰਾਣ ਨੇ, ਉਹਨਾਂ ਵਿੱਚ ਵੀ ਉਹਨਾਂ ਰਿਸ਼ੀਆਂ ਮੁਨੀਆਂ ਦਾ ਜ਼ਿਕਰ ਆਉਂਦਾ ਵੀ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਨ ਦੀ ਰੀਤ ਮਰਿਆਦਾ ਕੋਈ ਮੈਂ ਨਵੀਂ ਨਹੀਂ ਛੇੜੀ, ਭਾਈ ਮਨਸੁਖ ਜੀ ਕਹਿੰਦੇ ਬੜੀ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ।
ਨਿਗਮ ਆਗਮ ਕੀ ਇਹ ਨਿਦੇਸ਼ਾ,
ਇਹਦੇ ਵਾਸਤੇ ਤਾਂ ਨਿਗਮ ਵੇਦ ਦੇ ਸ਼ਾਸਤਰਾਂ ਦੀ ਵੀ ਆਗਿਆ ਹੈ ਹਰ ਇੱਕ ਜੀਵ ਪ੍ਰਾਣੀ ਮਾਤਰ ਨੂੰ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨਾ। ਗੁਰਬਾਣੀ ਤਾਂ ਸਤਿਗੁਰੂ ਜੀ ਨੇ ਤਾਂ ਪੱਕਾ ਲਾਗੂ ਹੀ ਕਰ ਦਿੱਤਾ ਨਾ, ਸਿੱਖ ਵਾਸਤੇ ਨਿਤ ਕਿਰਿਆ ਨਿਤਨੇਮ ਹੀ ਬਣਾ ਦਿੱਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਤੂੰ ਜਾ ਕੇ ਇਸ਼ਨਾਨ ਕਰਨਾ ਹੀ ਕਰਨਾ। ਤੇ ਗੁਰੂ ਕੇ ਸਿੱਖ ਨੂੰ ਤਾਂ ਏਡਾ ਵੱਡਾ ਮਹਾਤਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਏ, ਇੰਨਾ ਫਲ ਮਿਲਦਾ ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਨ ਦਾ ਫਲ ਹੈ। ਇਸ਼ਨਾਨ ਕਰ ਅੰਮ੍ਰਿਤਸਰ ਨਹਾਵੈ, ਇਸ਼ਨਾਨ ਕਰਨ ਦਾ ਫਲ ਅੰਮ੍ਰਿਤ ਵੇਲੇ ਵੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਫਲ, ਕਿੱਡਾ ਵੱਡਾ ਮਹਾਤਮ ਹੈ ਸ੍ਰੀ ਸਰੋਵਰ ਦੇ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਫਲ। ਭਾਈ ਮਨਸੁਖ ਜੀ ਕਹਿੰਦੇ ਆਗਮ ਸ਼ਾਸਤਰ ਵੀ ਇਸੇ ਗੱਲ ਦੀ ਨਿਰਦੇਸ਼ ਇਸ ਜੀਵ ਨੂੰ ਕਰਦੇ ਨੇ।
ਮੈਂ ਕਛ ਮੇਰੇ ਵਾਕ ਨਰੇਸ਼ਾ,
ਇਹ ਰਾਜਾ ਇਹ ਮੇਰੀਆਂ ਗੱਲਾਂ ਨੀ ਜਿਹੜੀਆਂ ਮੈਂ ਤੈਨੂੰ ਆਪਣੇ ਕੋਲੋਂ ਬਣਾ ਕੇ ਦੱਸੀਆਂ ਹੋਣ, ਉਹੀ ਦੱਸ ਰਿਹਾ ਜੋ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਵਿੱਚ ਕਿਹਾ ਹੋਇਆ।
ਜੇ ਤੂੰ ਅਸ ਸੰਸੈ ਉਪਜਾਇਸ,
ਜੇ ਤੁਸੀਂ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਸੰਸਾ ਪੈਦਾ ਕਰਦੇ ਹੋ, ਜੇ ਤੁਹਾਡੇ ਹਿਰਦੇ ਚ ਇਸ ਤਰ੍ਹਾਂ ਦਾ ਸੰਸਾ ਜਨਮ ਲੈਂਦਾ ਹੈ,
ਪਾਨ ਉਗੇ ਤੇ ਮੱਜਨ ਆਇਸ,
ਪਾਨ ਉਹਦੇ ਹੋਣ ਤੋਂ ਸੂਰਜ ਚੜਨ ਤੋਂ ਬਾਅਦ ਇਸ਼ਨਾਨ ਕਰਨ ਦੀ ਆਗਿਆ ਤੁਸੀਂ ਕਰਦੇ ਹੋ ਕਿ ਵੇਦਾਂ ਵਿੱਚ ਇਹ ਵੀ ਕਿਹਾ ਵੀ ਦਿਨ ਚੜੇ ਸੂਰਜ ਉਹਦੇ ਹੋਵੇ ਉਦੋਂ ਇਸ਼ਨਾਨ ਕਰਨਾ, ਜੇ ਤੁਸੀਂ ਇਹ ਗੱਲ ਕਹੋ
ਤਾਂ ਪਰ ਮੇਰੇ ਬਚਨ ਸੁਣੀ ਜੈ,
ਉਹਦੇ ਬਾਬਤ ਮੇਰੀ ਇਹ ਗੱਲ ਧਿਆਨ ਨਾਲ ਸੁਣ ਲੋ ਰਾਜਾ, ਤੁਹਾਡਾ ਇਹ ਸੰਸਾ ਹਿਰਦੇ ਚੋਂ ਚਲਾ ਜਾਏਗਾ।
ਨੀਕੇ ਸੁਮਤ ਧਾਰ ਮੰਨ ਲੀਜੈ,
ਪਹਿਲਾਂ ਸੁਣਨਾ ਹੀ ਨਹੀਂ, ਸੁਣ ਕੇ ਚੰਗੀ ਮਤ ਨਾਲ ਵਿਚਾਰ ਕੇ ਉਹਨੂੰ ਹਿਰਦੇ ਚ ਧਾਰਨਾ ਵੀ ਹੈ, ਸ੍ਰੇਸ਼ਟ ਮਤ ਨਾਲ। ਨੀਕੇ ਕਹਿੰਦੇ ਨੇ ਚੰਗੀ ਮਤ ਨੂੰ, ਚੰਗੀ ਮਤ ਦੇ ਮੁਤਾਬਕ ਫਿਰ ਉਹਨੂੰ ਵਿਚਾਰ ਕੇ ਹਿਰਦੇ ਚ ਧਾਰਨ ਵੀ ਕਰਨਾ ਜੋ ਕਹਿਣ ਲੱਗਾ ਹਾਂ।
ਦੋਹਰਾ ਕਿਤਕ ਦਿਨਤ ਤੈ ਪਰ ਵਿਰਤੀ, ਕਰਮ ਕਾਂਡ ਕੀ ਰੀਤ।
ਜਿਹੜਾ ਸੂਰਜ ਚੜਿਆ ਨਹਾਉਣ ਦੀ ਮਰਿਆਦਾ ਚੱਲੀ ਹੈ ਨਾ ਹਿੰਦੂ ਵੀਰਾਂ ਵਿੱਚ, ਭਾਈ ਮਨਸੁਖ ਜੀ ਕਹਿੰਦੇ ਵੀ ਹਾਲੇ ਨਵੀਂ ਚੱਲੀ ਹੈ ਕੁਝ ਕੁ ਦਿਨਾਂ ਦੀ, ਪੰਡਤਾਂ ਬ੍ਰਾਹਮਣਾਂ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਸੀ ਜਾਂਦਾ, ਆਲਸੀ ਦਲਿਦਰੀ ਸਨ, ਉਹਨਾਂ ਨੇ ਸਲੋਕ ਬਣਾ ਕੇ ਵਿੱਚ ਰਚ ਦਿੱਤੇ ਵੀ ਜਦੋਂ ਸੂਰਜ ਚੜੇ ਉਦੋਂ ਉੱਠ ਕੇ ਇਸ਼ਨਾਨ ਕਰਨਾ। ਅਸਲੀ ਮਰਿਆਦਾ ਵੇਦਾਂ ਦੀ ਵੀ ਇਹੀ ਹੈ, ਨਿਰਦੇਸ਼ ਉਹਨਾਂ ਦਾ ਵੀ ਇਹੀ ਹੈ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਪਰ ਉਹਨਾਂ ਆਖਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸਾਡੇ ਲਈ ਔਖੀ ਬਾਤ ਹੈ, ਤੇ ਉਹਨਾਂ ਨੇ ਆਪਣੇ ਸੁੱਖ ਵਾਸਤੇ ਇਹੋ ਜਿਹੇ ਕਰਮ ਲਿਖ ਦਿੱਤੇ ਜਾਣ ਬੁੱਝ ਕੇ। ਤੇ ਇਹਦੇ ਕਰਮਾਂ ਦੇ ਵਿੱਚ ਲੋਕ ਬਹੁਤੇ ਜਿਹੜੇ ਨੇ ਸੌਖਾ ਤਰੀਕਾ ਛੇਤੀ ਅਪਣਾ ਲੈਂਦੇ ਨੇ, ਤੇ ਉਸ ਸੌਖੇ ਤਰੀਕੇ ਦੀ ਪ੍ਰਵਿਰਤੀ ਜਿਹੜੀ ਹੈ ਇਹ ਕਰਮ ਕਾਂਡਾਂ ਦੀ, ਹੇ ਰਾਜਾ ਇਹ ਕੁਝ ਦਿਨ ਪਹਿਲਾਂ ਹੀ ਚੱਲੀ ਹੈ, ਇਹ ਕੋਈ ਬਹੁਤੀ ਪੁਰਾਣੀ ਨਹੀਂ, ਜਿਹੜੀ ਰੀਤ ਅਸੀਂ ਧਾਰਨ ਕੀਤੀ ਹੈ ਇਹ ਬੜੇ ਪੁਰਾਣੇ ਸਮੇਂ ਤੋਂ ਆਦਿ ਕਾਲ ਤੋਂ ਚੱਲਦੀ ਆ ਰਹੀ ਹੈ।
ਕਰੇ ਨਾਨ ਰਵ ਉਦੇ ਤੇ ਅਸਬਿਦ ਸਮਝੋ ਚੀਤ,
ਜਿਹੜੇ ਸੂਰਜ ਚੜੇ ਤੋਂ ਫਿਰ ਇਸ਼ਨਾਨ ਕਰਦੇ ਨੇ ਉਹਨਾਂ ਵਾਸਤੇ ਇਹ ਰੀਤ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਓ ਜਾਣ ਲਓ।
ਜੋ ਪਈ ਜਾਮ ਜਾਮਨੀ ਮੱਜਨ ਕਰਕੇ,
ਉਹਨਾਂ ਨੇ ਕੇਵਲ ਆਪਣੇ ਸੁੱਖ ਵਾਸਤੇ ਇਹੋ ਜਿਹਾ ਸਾਧਨ ਲਿਖ ਦਿੱਤਾ ਬਣਾ ਦਿੱਤਾ, ਅਸਲ ਰਵਾਇਤ ਨਹੀਂ ਹੈ, ਮਹਾਂਪੁਰਖਾਂ ਦੀ ਇਹ ਨਿਰਦੇਸ਼ ਨਹੀਂ ਹੈ, ਰਿਸ਼ੀਆਂ ਮੁਨੀਆਂ ਤਪਸਵੀਆਂ ਦੀ ਆਗਿਆ ਨਹੀਂ ਹੈ, ਇਹ ਕੇਵਲ ਅੱਜ ਦੇ ਕੁਝ ਬੰਦਿਆਂ ਨੇ ਇਹੋ ਜਿਹੀ ਕਿਰਿਆ ਕਰਮ ਜਿਹੜੇ ਨੇ ਉਹ ਆਪ ਬਣਾ ਦਿੱਤੇ ਨੇ ਆਪਣੇ ਸੁੱਖ ਲਈ। ਤੇ ਰਹੀ ਗੱਲ ਪਹਿਰ ਰਾਤ ਰਹਿੰਦਿਆਂ ਜਾਂ ਸਵਾ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ, ਉਹਦਾ ਬੜਾ ਵੱਡਾ ਪੁੰਨ ਹੈ, ਉਸ ਦਾ ਬਹੁਤ ਵੱਡਾ ਭਾਰੀ ਫਲ ਹੈ।
ਸਿਮਰੈ ਨਾਮ ਪ੍ਰੇਮ ਉਰ ਤਰਕੈ,
ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਪਾਨ ਕਰਕੇ ਸਵੱਛ ਕਰਕੇ ਸਰੀਰ ਨੂੰ ਸੋਹਣੇ ਵਸਤਰ ਤਨ ਤੇ ਪਾ ਕੇ ਤੇ ਫਿਰ ਪਰਮੇਸ਼ਰ ਦਾ ਪ੍ਰੇਮ ਸਹਿਤ ਸਿਮਰਨ ਕਰੇ, ਅਕਾਲ ਪੁਰਖ ਦੀ ਯਾਦ ਵਿੱਚ ਕੁਝ ਸਮੇਂ ਲਈ ਜੁੜ ਜਾਏ, ਜੁੜਨਾ ਹੀ ਔਖਾ ਹੈ। ਭਾਈ ਮਨਸੁਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਕੱਲਾ ਇਸ਼ਨਾਨ ਕਰਕੇ ਸੌਂ ਜਾਏ ਵੀ ਮੈਨੂੰ ਹੁਣ ਮਨ ਸੋਨੇ ਦਾ ਦਾਨ ਮਿਲ ਗਿਆ, ਹੋਰ ਅੱਗੇ ਕੁਝ ਕਰਨ ਦੀ ਲੋੜ ਨਹੀਂ, ਕਹਿੰਦੇ ਇੱਥੇ ਤੱਕ ਬਸ ਨਹੀਂ, ਉਸ ਤੋਂ ਅੱਗੇ ਕੀਤਾ ਇਸ਼ਨਾਨ ਤਦੇ ਸਫਲ ਹੋਣਾ ਹੈ, ਉਹ ਇੱਕ ਤੇ ਜੀਰੋ, ਜੀਰੋ ਨਾਲ ਇੱਕ ਲੱਗੇ ਤਾਂ ਉਸ ਜੀਰੋ ਦਾ ਮੁੱਲ ਪੈਂਦਾ, ਨਹੀਂ ਤਾਂ ਜੀਰੋ ਜੀਰੋ ਹੀ, ਪਰ ਜੇ ਇੱਕ ਲੱਗ ਜੇ ਨਾਲ ਤੇ ਫਿਰ ਦਸ ਬਣ ਜਾਂਦਾ। ਇਸ਼ਨਾਨ ਹੋਰ ਜਿੰਨੇ ਕਰਮ ਸਭ ਜੀਰੋ ਹੀ ਨੇ, ਜਦੋਂ ਪਰਮੇਸ਼ਰ ਦਾ ਪ੍ਰੇਮ ਸਹਿਤ ਨਾਮ ਸਿਮਰਨ ਕਰੀਏ ਨਾ ਨਾਲ, ਫਿਰ ਏਕਾ ਪੈ ਜਾਂਦਾ, ਫਿਰ ਉਸ ਜੀਰੋ ਦਾ ਵੀ ਮੁੱਲ ਪੈਂਦਾ, ਕੀਤੇ ਇਸ਼ਨਾਨ ਦਾ ਵੀ ਫਲ ਪ੍ਰਾਪਤ ਹੁੰਦਾ। ਇਸ ਕਰਕੇ ਹੇ ਰਾਜਨ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ ਲਓ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਪ੍ਰਭੂ ਪ੍ਰੇਮ ਦੇ ਵਿੱਚ ਸੁਰਤ ਭੇ ਕੇ ਫਿਰ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ।
ਮਹਿਮਾ ਜਾਗਣ ਪਿਛਲੀ ਰਹਿਣਾ,
ਇਹਦਾ ਪਿਛਲੀ ਪਹਿਰ ਪਿਛਲੀ ਰਾਤ ਜਾਗਣਾ, ਇਹਦੀ ਬੜੀ ਵੱਡੀ ਭਾਰੀ ਮਹਿਮਾ ਹੈ।
ਨਿਗਮ ਆਗਮ ਪਾਖਤ ਕੈ ਬੈਨਾ,
ਨਿਗਮ ਸ਼ਾਸਤਰ ਵੀ ਅੰਮ੍ਰਿਤ ਵੇਲੇ ਜਾਗਣ ਦੀ ਮਹਿਮਾ ਦੱਸਦੇ ਨੇ, ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਭਜਨ ਕਰਨ ਦੀ ਮਹਿਮਾ ਗਾਉਂਦੇ ਨੇ।
ਉਨ ਪਾਹਨ ਪੂਜਨ ਪਰਕਾਰਾ,
ਤੁਸੀਂ ਆਖਿਆ ਵੀ ਮੈਂ ਸਾਲ ਗ੍ਰਾਮ ਦੀ ਪੂਜਾ ਨਹੀਂ ਕਰਦਾ, ਤੀਸਰਾ ਸੰਸਾ ਇਹ ਵੀ ਕੀਤਾ ਸੀ ਨਾ, ਵਰਤ ਦੱਸ ਦਿੱਤਾ ਹੈ, ਇਸ਼ਨਾਨ ਵੀ ਦੱਸ ਦਿੱਤਾ। ਫਿਰ ਇਹਨੇ ਕਿਹਾ ਜੀ ਤੁਸੀਂ ਸਾਲਗ੍ਰਾਮ ਨਹੀਂ ਪੂਜਦੇ, ਅਸੀਂ ਪੂਜਾ ਕਰਦੇ ਸਾਲਗ੍ਰਾਮ ਦੀ। ਤੇ ਭਾਈ ਮਨਸੁਖ ਜੀ ਕਹਿੰਦੇ ਜਿਹੜੀ ਇਹ ਗੱਲ ਤੁਸੀਂ ਕਹਿੰਦੇ ਹੋ ਸਾਲਗ੍ਰਾਮ ਦੀ ਪੂਜਾ ਦੀ, ਉਹਦੀ ਵਿਧੀ ਵੀ ਅਸੀਂ ਤੁਹਾਨੂੰ ਦੱਸਦੇ ਹਾਂ।
ਸੋ ਮੈਂ ਕਹੋ ਸੁਣੋ ਨਿਰਤਾਰਾ,
ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਧਿਆਨ ਨਾਲ ਸੁਣ ਕੇ ਉਹਨੂੰ ਆਪਣੇ ਹਿਰਦੇ ਚ ਨਿਰਧਾਰਤ ਕਰ ਲਵੋ, ਉਹਨੂੰ ਧਿਆਨ ਨਾਲ ਸੁਣ ਕੇ ਆਪਣੇ ਪੱਲੇ ਬੰਨ ਲਓ।
ਹਾਥ ਨਾ ਪੀਤ ਨਾ ਦੇ ਉਪਦੇਸ਼ਾ,
ਜਿਸ ਪੱਥਰ ਦੀ ਪਾਹਨ ਦੀ ਤੁਸੀਂ ਪੂਜਾ ਕਰਦੇ ਹੋ ਉਹ ਨਾ ਤਾਂ ਕੁਝ ਖਾਂਦਾ ਨਾ ਉਹ ਪੀਂਦਾ ਹੈ ਤੇ ਨਾ ਹੀ ਉਪਦੇਸ਼ ਦਿੰਦਾ, ਉਹਨੂੰ ਤੁਸੀਂ ਕਿਵੇਂ ਰੱਬ ਮੰਨਦੇ ਹੋ, ਕਿਵੇਂ ਉਹਨੂੰ ਗੁਰੂ ਮੰਨਦੇ ਹੋ, ਕਿਵੇਂ ਉਹਨੂੰ ਪਰਮੇਸ਼ਰ ਸਰੂਪ ਮੰਨਦੇ ਹੋ। ਮਹਾਰਾਜ ਜੀ ਦੇ ਬਚਨ ਨੇ ਨਾ, ਕਾਕੋ ਕਾਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ, ਵੀ ਪਰਮੇਸ਼ਰ ਨੂੰ ਪੱਥਰ ਤੁਲ ਜਾਣ ਲਿਆ। ਮਹਾਰਾਜ ਭਗਤ ਕਬੀਰ ਜੀ ਨੇ ਪੁਰਜੋਰ ਵਿਰੋਧ ਕੀਤਾ, ਪਾਤੀ ਤੋਰਾ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਏਓ ਸਤਿਗੁਰ, ਜਾਗਦਾ ਹੈ ਦੇਹੋ ਬ੍ਰਹਮ ਪਾਤੀ ਵਿਸ਼ਨ ਡਾਰੀ, ਫੂਲ ਸ਼ੰਕਰ ਦੇਓ ਤੀਨ ਦੇਵ ਪ੍ਰਤੱਖ ਤੋਰੈ ਕਰਹਿ ਕਿਸਕੀ ਸੇਓ, ਪਖਾਣ ਗੜਕੈ ਮੂਰਤ ਕੀਨੀ ਦੇਖ ਛਾਤੀ ਪਾਉ। ਜਦੋਂ ਸ਼ਿਲਪਕਾਰ ਮੂਰਤੀ ਬਣਾਉਂਦਾ ਤੇ ਛਾਤੀ ਤੇ ਪੈਰ ਰੱਖ ਕੇ ਫਿਰ ਉਹਦੀ ਘਾੜਤ ਘੜਦਾ, ਦੇਖ ਛਾਤੀ ਪਾਉ, ਜੇ ਉਹ ਮੂਰਤ ਸਾਚੀ ਹੈ ਤੋ ਗੜਨ ਹਾਰੈ ਖਾਓ, ਪੈਰ ਰੱਖਣ ਵਾਲੇ ਨੂੰ ਖਾ ਕਿਉਂ ਨਾ ਗਈ ਜੇ ਸੱਚੀ ਸੀ। ਤੇ ਫਿਰ ਭਾਂਤ ਪਹਿਤ ਯਾਰ ਲਾਭ ਸੀ ਕਰ ਕਰਾ ਕਾ ਸਾਰ, ਬੜੇ ਭਾਂਤ ਭਾਂਤ ਦੇ ਪਕਵਾਨ ਬਣਾਏ ਤੇ ਲਿਆ ਕੇ ਕਹਿੰਦੇ ਜੀ ਹੁਣ ਅਸੀਂ ਆਪਣੇ ਪਾਹਨ ਜੀ ਨੂੰ ਠਾਕੁਰ ਜੀ ਨੂੰ ਭੋਗ ਲਵਾਉਣ ਲੱਗੇ ਹਾਂ, ਤੇ ਕਹਿੰਦੇ ਲਾ ਕੇ ਥੋੜਾ ਜਿਹਾ ਉਹਦੇ ਮੂੰਹ ਨੂੰ ਖੀਰ ਆਦਕ, ਭਾਤ ਪਹਿਤ ਯਾਰ ਲਾਪਸੀ ਕਰ ਕਰਾ ਕਾ ਸਾਰ, ਭੋਗਣ ਹਾਰ ਹੈ ਭੋਗਿਆ ਇਸ ਮੂਰਤ ਕਹਿ ਮੁਖ ਛਾਰ। ਮੁੜ ਕੇ ਉਸ ਮੂਰਤ ਨੂੰ ਫਿਰ ਸਵਾਹ ਨਾਲ ਮੂੰਹ ਧੋਣ ਲੱਗ ਪਏ ਵੀ ਇਹ ਜੂਠੀ ਹੋ ਗਈ ਹੈ, ਸੁੱਚੀ ਕਰ ਦੇਈਏ। ਕਹਿੰਦੇ ਮੂਰਤ ਦੇ ਮੂੰਹ ਚ ਤਾਂ ਸਵਾਹ ਹੀ ਪਈ, ਖੀਰ ਤਾਂ ਪੰਡਿਤ ਨੇ ਖਾ ਲਈ, ਉਹਦਾ ਬ੍ਰਾਹਮਣ ਨੇ ਖਾ ਲਈ। ਮਹਾਰਾਜ ਭਗਤ ਕਬੀਰ ਜੀ ਨੇ ਇੱਥੇ ਵਿਰੋਧ ਕੀਤਾ। ਭਾਈ ਮਨਸੁਖ ਜੀ ਵੀ ਕਹਿੰਦੇ ਵੀ ਜਿਸ ਪਾਹਨ ਨੂੰ ਤੁਸੀਂ ਪਰਮੇਸ਼ਰ ਜਾਣ ਕੇ ਪੂਜਦੇ ਹੋ ਇੱਥੇ ਹੀ ਆ ਰੱਬ, ਇਸ ਤੋਂ ਬਾਹਰ ਕੋਈ ਨਹੀਂ। ਇਹ ਭੁਲੇਖਾ ਹੈ ਨਾ ਬੰਦੇ ਦਾ, ਇਹ ਭਰਮ ਹੈ, ਇਸ ਤੋਂ ਬਾਹਰ ਵੀ ਉਹ ਰਮਿਆ ਹੋਇਆ। ਕਹਿੰਦੇ ਜਿੱਥੇ ਪੈਰ ਰੱਖ ਕੇ ਜਿਹੜੇ ਪੱਥਰ ਤੇ ਅੰਦਰ ਜਾਂਦੇ ਉਸ ਪੱਥਰ ਵਿੱਚ ਵੀ ਹੈ, ਉਹਨੂੰ ਤਾਂ ਪੈਰਾਂ ਥੱਲੇ ਲਾਇਆ, ਇੱਕ ਦੀ ਮੂਰਤ ਘੜ ਕੇ ਬਣਾ ਕੇ ਲਾ ਦਿੱਤੀ, ਇਹ ਕਿਹੋ ਜਿਹਾ ਇਨਸਾਫ ਹੈ ਤੁਹਾਡਾ। ਜੇ ਉਹ ਦਿਓ ਤਾਂ ਇਹ ਵੀ ਦੇਵਾ ਭਗਤ ਨਾਮ ਦੇਵ, ਜੇ ਉਸ ਨੂੰ ਦੇਵਤਾ ਕਹਿੰਦੇ ਹੋ ਤੇ ਵੀ ਦੇਵਤਾ ਹੈ। ਇੱਥੇ ਭਾਈ ਮਨਸੁਖ ਜੀ ਕਹਿੰਦੇ ਰਾਜਾ ਸ਼ਿਵਨਾਭ, ਜਿਸ ਪਾਹਨ ਦੀ ਪੂਜਾ ਲਈ ਤੁਸੀਂ ਕਹਿੰਦੇ ਹੋ, ਪਾਹਨ ਨਾ ਤਾਂ ਕੁਝ ਖਾਂਦਾ ਨਾ ਹੀ ਉਹ ਪੀਂਦਾ ਹੈ,
ਤਾਹੇ ਸੇਵ ਮੈਂ ਕਿਆ ਫਲ ਲੈਸਾ,
ਨਾ ਹੀ ਉਪਦੇਸ਼ ਦਿੰਦਾ। ਵੀ ਕੋਈ ਗਿਆਨ ਦੀ ਗੱਲ ਦਿੰਦਾ ਹੋਵੇ ਉਪਦੇਸ਼ ਦਿੰਦਾ, ਉਹ ਦੱਸਦਾ ਬੋਲ ਕੇ ਵੀ ਆਹ ਕੰਮ ਕਰ ਰਿਹਾ ਨਾ ਕਰ। ਕਹਿੰਦੇ ਫਿਰ ਉਹਦੀ ਸੇਵਾ ਦਾ ਫਲ ਕੀ ਮਿਲਣਾ ਹੋਇਆ। ਕਹਿੰਦੇ ਸਾਡੇ ਸਤਿਗੁਰੂ ਜੀ ਬੋਲਦੇ ਵੀ ਨੇ, ਉਪਦੇਸ਼ ਵੀ ਦਿੰਦੇ ਨੇ, ਉਹ ਵੀ ਕਹਿੰਦੇ ਸਿੱਖਾ ਆਹ ਕੰਮ ਕਰਨਾ ਤੇ ਆਹ ਨਹੀਂ ਕਰਨਾ, ਤੇਰਾ ਜੀਵਨ ਤੇਰਾ ਆਚਰਣ ਤੇਰੀ ਬੋਲੀ ਤੇਰੀ ਕਥਨੀ ਤੇਰੀ ਕਰਨੀ ਤੇਰਾ ਪਹਿਨਣਾ ਤੇਰਾ ਵਿਚਰਨਾ ਤੇਰੇ ਕਰਮ ਕੈਸੇ ਹੋਣੇ ਚਾਹੀਦੇ ਨੇ, ਹਰ ਪੱਖ ਤੋਂ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਕਰਦੀ, ਉਪਦੇਸ਼ ਦਿੰਦੀ ਹੈ, ਬੋਲਦੇ ਨੇ ਸਤਿਗੁਰੂ। ਭਾਈ ਮਨਸੁਖ ਜੀ ਕਹਿੰਦੇ ਵੀ ਇਹ ਜਿਹੜੀ ਪਾਹਨ ਦੀ ਪੂਜਾ ਤੁਸੀਂ ਕਰਦੇ ਕੋਈ ਉਪਦੇਸ਼ ਵੀ ਨਹੀਂ ਦਿੰਦਾ, ਫਿਰ ਇਹਦੀ ਸੇਵਾ ਕਰਨ ਦਾ ਫਲ ਕੀ ਹੋਇਆ, ਇਸ ਦੀ ਸੇਵਾ ਕਰਕੇ ਕੀ ਫਲ ਪ੍ਰਾਪਤ ਹੋਇਆ।
ਸਤਿਗੁਰ ਪੂਰਨ ਪਰਮ ਕਿਰਪਾਲਾ, ਤਿਨੈ ਸੇਵ ਫਲ ਲਿਓ ਵਿਸਾਲਾ।
ਮੈਂ ਤਾਂ ਆਪਣੇ ਪਰਮ ਕਿਰਪਾਲੂ ਦਿਆਲੂ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ, ਜਿਨ੍ਹਾਂ ਦੀ ਸੇਵਾ ਕਰਕੇ ਮੈਨੂੰ ਬੜੇ ਵਿਸ਼ਾਲ ਫਲ ਦੀ ਪ੍ਰਾਪਤੀ ਹੋਈ, ਮੈਂ ਮੂਰਤੀਆਂ ਨੂੰ ਹੁਣ ਕਿਉਂ ਪੂਜਾਂ, ਮੈਨੂੰ ਜੋ ਚਾਹੀਦਾ ਸੀ ਮੇਰੇ ਗੁਰੂ ਦੀ ਸੇਵਾ ਕਰਕੇ ਮਿਲ ਗਿਆ, ਪੂਰੇ ਕਿਰਪਾਲੂ ਸਤਿਗੁਰਾਂ ਦੀ ਸੇਵਾ ਕਰਕੇ ਪ੍ਰਾਪਤ ਹੋ ਗਿਆ, ਉਹਨਾਂ ਦੀ ਸੇਵਾ ਕਰਕੇ ਵਿਸ਼ਾਲ ਫਲ ਮੈਨੂੰ ਮਿਲਿਆ ਹੈ।
ਜਗਤ ਉਧਾਰਨ ਹਿਤ ਤਨ ਤਾਰਾ, ਕੱਲ ਕੇ ਕਾਲ ਵਿਖੇ ਅਵਤਾਰਾ।
ਜਗਤ ਦੇ ਜੀਵਾਂ ਦੇ ਉਧਾਰ ਕਰਨ ਲਈ, ਕਲਯੁਗ ਦੇ ਜੀਵਾਂ ਨੂੰ ਤਾਰਨ ਲਈ ਮੇਰੇ ਸਾਹਿਬ ਨੇ ਇਸ ਮਾਤ ਲੋਕ ਦੀ ਧਰਤੀ ਤੇ ਮਾਨਵੀ ਸਰੀਰ ਧਾਰ ਕੇ ਅਵਤਾਰ ਲਿਆ ਹੈ। ਉਹਨਾਂ ਦੇ ਅਵਤਾਰ ਧਾਰਨ ਦਾ ਪ੍ਰਯੋਜਨ ਇਹ ਹੈ ਕਿ ਜਗਤ ਦੇ ਜੀਵਾਂ ਦਾ ਉਧਾਰ ਕਰਨਾ, ਕਲੀ ਕਾਲ ਦੇ ਜੀਵਾਂ ਦਾ ਉਧਾਰ ਕਰਨਾ।
ਬਚਨ ਸੋ ਜਿਨ ਕੇ ਭਾਨ ਸਮਾਨਾ,
ਜਿਨ੍ਹਾਂ ਦੇ ਬਚਨ ਸੂਰਜ ਦੇ ਪ੍ਰਕਾਸ਼ ਤੁਲ ਨੇ, ਜਿਵੇਂ ਸੂਰਜ ਚੜ੍ਹਦਾ ਤੇ ਪ੍ਰਕਾਸ਼ ਹੁੰਦਾ ਨਾ, ਏਦਾਂ ਮੇਰੇ ਸਤਿਗੁਰਾਂ ਦਾ ਇੱਕ ਇੱਕ ਬਚਨ ਹੈ ਰਾਜਾ ਸ਼ਿਵਨਾਭ, ਉਹ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਵਾਂਗਰ ਹੈ।
ਤਮ ਅਗਿਆਨ ਕੀਨ ਹਮ ਹਾਨਾ,
ਜਿਨ੍ਹਾਂ ਬਚਨਾਂ ਨੇ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ। ਜਿਵੇਂ ਸੂਰਜ ਚੜ੍ਹਦਾ ਹਨੇਰਾ ਚਲਾ ਜਾਂਦਾ, ਤਮ ਚਲਾ ਜਾਂਦਾ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਇੱਕ ਇੱਕ ਬਚਨ ਜੋ ਸੂਰਜ ਪ੍ਰਕਾਸ਼ ਤੁਲ ਨੇ, ਉਸ ਪ੍ਰਕਾਸ਼ ਨੇ ਮੇਰੇ ਅੰਦਰ ਵਰਤਦਾ ਹੋਇਆ ਅਗਿਆਨਤਾ ਦਾ ਹਨੇਰਾ ਤਮ ਉਹ ਦੂਰ ਕਰ ਦਿੱਤਾ ਹੈ।
ਮਗ ਬੇਹੰਗ ਕੋ ਜਿਨੇ ਬਤਾਵਾ,
ਇਹ ਪੰਛੀ ਦਾ ਮਾਰਗ ਮੇਰੇ ਸਤਿਗੁਰਾਂ ਨੇ ਦੱਸਿਆ। ਕੱਲ ਕਿਹਾ ਸੀ ਨਾ ਭਾਈ ਸਾਹਿਬ ਨੇ ਕਿ ਸੰਸਾਰ ਬ੍ਰਿਛ ਹੈ, ਮੁਕਤੀ ਦਾ ਫਲ ਇਸ ਬ੍ਰਿਛ ਦੇ ਸਿਖਰ ਤੇ ਲੱਗਾ ਹੋਇਆ ਤੇ ਉਸ ਫਲ ਤੱਕ ਪਹੁੰਚਣ ਲਈ ਦੋ ਰਾਹ ਨੇ, ਇੱਕ ਪੰਛੀ ਦਾ ਹੈ, ਇੱਕ ਕੀੜੀ ਦਾ ਹੈ। ਕੀੜੀ ਸਹਿਜੇ ਸਹਿਜੇ ਜਾਂਦੀ, ਕਦੇ ਪਹੁੰਚੇ ਕਿ ਨਾ ਪਹੁੰਚੇ, ਉਹ ਕਰਮ ਕਾਂਡਾਂ ਦਾ ਰਾਹ ਹੈ। ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮਿਲ ਜਾਣ, ਉਹ ਪੰਛੀ ਬਣ ਕੇ ਉਸ ਮੁਕਤੀ ਦੇ ਫਲ ਨੂੰ ਪ੍ਰਾਪਤ ਕਰ ਲੈਂਦੇ ਇੱਕੋ ਉਡਾਰੀ ਨਾਲ। ਇੱਕੋ ਉਡਾਰੀ ਭਾਵ ਸਾਗਰ ਕੋ ਗੋਵਤ ਤਰ ਗਏ, ਗੁਰੂ ਕਲਗੀਧਰ ਜੀ ਦੇ ਬਚਨ। ਗੋ ਪੱਗ ਕਹਿੰਦੇ ਨੇ ਖਾਲਸਾ, ਜਿਵੇਂ ਕੱਚੇ ਥਾਂ ਤੇ ਗਊ ਨੇ ਖੁਰ ਰੱਖਿਆ ਹੋਵੇ, ਉਹ ਅੱਗੇ ਲੰਘ ਜੇ ਤੇ ਉਹਦੇ ਚ ਪਾਣੀ ਭਰ ਜਾਏ। ਇੱਕ ਕੀੜੀ ਵਾਸਤੇ ਤਾਂ ਉਹ ਗਊ ਦਾ ਖੁਰ ਵੀ ਸਮੁੰਦਰ ਹੈ, ਪਰ ਇੱਕ ਵਿਅਕਤੀ ਵਾਸਤੇ ਉਹਨੇ ਇੱਕ ਪੈਰ ਰੱਖਣਾ, ਅੱਗੇ ਟੱਪ ਕੇ ਪਾਰ ਹੋ ਜਾਣਾ। ਏਦਾਂ ਗੁਰਮੁਖਾਂ ਵਾਸਤੇ ਭਾਵ ਸਾਗਰ ਗਊ ਦੇ ਉਸ ਖੁਰ ਤੋਲੀ ਹੈ, ਜਿਹੜੇ ਗੁਰੂ ਦੀ ਕਿਰਪਾ ਨਾਲ ਸੁਖੈਨ ਹੀ ਤਰ ਕੇ ਪਾਰ ਉਤਰ ਜਾਂਦੇ ਨੇ। ਇਹ ਰਾਜਾ ਮਨ ਰਾਜਾ ਸ਼ਿਵਨਾਭ, ਮੇਰੇ ਸਤਿਗੁਰੂ ਜੀ ਮੈਨੂੰ ਮਿਲ ਗਏ ਨੇ, ਜਿਨ੍ਹਾਂ ਨੇ ਮੈਨੂੰ ਪੰਛੀਆਂ ਵਾਲਾ ਮਾਰਗ ਦੱਸ ਦਿੱਤਾ ਹੈ, ਔਰ ਮੈਂ ਪੰਛੀ ਬਣ ਕੇ ਉਸ ਮੁਕਤੀ ਰੂਪੀ ਫਲ ਤੱਕ ਜਾ ਪਹੁੰਚਿਆ ਹਾਂ।
ਫਲ ਕੇ ਨਿਕਟ ਜਾਏ ਸੁਖ ਪਾਵਾ,
ਮੈਂ ਉਸ ਜੀਵਨ ਮੁਕਤ ਰੂਪੀ ਫਲ ਦੇ ਕੋਲ ਜਾ ਕੇ ਸੁਖ ਪ੍ਰਾਪਤ ਕਰ ਲਿਆ, ਆਪਣੇ ਆਪੇ ਦਾ ਸੁਖ ਪ੍ਰਾਪਤ ਕਰ ਲਿਆ ਹੈ।
ਹੋਮੈ ਸੰਗ ਕਰਨ ਸਭ ਕਰਮਾ,
ਔਰ ਜਿਹੜੇ ਤੁਸੀਂ ਕਰਮ ਕਰਦੇ ਹੋ ਇਹਨਾਂ ਨਾਲ ਹਉਮੈ ਜਾਗਦੀ ਹੈ। ਮੈਂ ਇੰਨਾ ਦਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨੀ ਪੂਜਾ ਕੀਤੀ ਹੈ। ਭਾਈ ਸਾਹਿਬ ਕਹਿੰਦੇ ਜਿਹੜੇ ਆਹ ਕਰਮ ਤੁਸੀਂ ਕਰ ਰਹੇ ਹੋ ਨਾ, ਵਰਤ ਰੱਖਣੇ, ਮੈਂ ਇੰਨੇ ਵਰਤ ਰੱਖ ਲਏ ਨੇ। ਵੇਖੋ ਜੀ, ਇਹੋ ਜਿਹਾ ਵਰਤ ਰੱਖਿਆ ਵੀ ਅੱਜ ਪਾਣੀ ਤੱਕ ਨਹੀਂ ਪੀਤਾ। ਭਾਈ ਸਾਹਿਬ ਕਹਿੰਦੇ ਵੀ ਇਹੋ ਜਿਹੜੇ ਕਰਮ ਨੇ ਇਹਦੇ ਨਾਲ ਹਉਮੈ ਜਾਗਦੀ ਹੈ, ਇਹਨਾਂ ਨਾਲ ਹਉਮੈ ਜੁੜੀ ਹੋਈ ਹੈ। ਮੈਂ ਬੜਾ ਹੈਰਾਨ ਹੁੰਦਾ ਹੁੰਦਾ ਜਦੋਂ ਕਈ ਵਾਰੀ ਸੁਣਨ ਨੂੰ ਮਿਲਦਾ ਹੈ ਕਿ ਗੁਰੂ ਕੇ ਸਿੱਖਾਂ ਦੀਆਂ ਸਿੱਖਣੀਆਂ ਵੀ ਵਰਤ ਰੱਖਦੀਆਂ, ਉਹ ਵੀ ਵਰਤ ਰੱਖਦੀਆਂ ਵੀ ਸਾਡੇ ਪਤੀ ਦੇਵ ਦੀ ਦੀਰਘਾਯੂ ਹੋਵੇ। ਤੇ ਵਰਤ ਇਹੋ ਜਿਹਾ ਰੱਖਣਾ, ਇਹ ਗੁਰਸਿੱਖੀ ਦਾ ਵਰਤ ਨਹੀਂ। ਗੁਰਸਿੱਖੀ ਦਾ ਵਰਤ ਪਿੱਛੇ ਭਾਈ ਸਾਹਿਬ ਦੱਸ ਆਏ ਨੇ ਵੀ ਕੀ ਹੈ। ਉਹ ਵਰਤ ਨਹੀਂ ਹੈ ਕਿ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੇਟ ਭਰ ਲੈਣਾ ਪਸ਼ੂਆਂ ਵਾਂਗੂ, ਜਾਨਵਰਾਂ ਵਾਂਗੂ, ਤੇ ਮੁੜ ਕੇ ਸਾਰਾ ਦਿਨ ਸ਼ਾਮ ਤੱਕ ਕੁਝ ਛਕਣਾ ਨਹੀਂ, ਚੰਦਰਮਾ ਚੜ੍ਹਨਾ, ਫਿਰ ਪੰਜ ਚਾਰ ਜੀਆਂ ਦਾ ਲੰਗਰ ਪ੍ਰਸ਼ਾਦਾ ਫਿਰ ਛਕ ਜਾਣਾ, ਉਹਦਾ ਕੀ ਲਾਭ ਹੋਇਆ? ਉਹਦਾ ਕੀ? ਏਦਾਂ ਕਰਨ ਨਾਲ ਜੇ ਉਮਰਾਂ ਵਧਣ ਲੱਗੀਆਂ ਤੇ ਸੈਂਕੜੇ ਇਸਤਰੀਆਂ ਨੇ ਜਿਹੜੀਆਂ ਵਰਤ ਰੱਖਦੀਆਂ, ਉਹਨਾਂ ਦੇ ਪਤੀ ਕਦੇ ਮਰਨੇ ਨਹੀਂ ਚਾਹੀਦੇ, ਉਹ ਸੁਹਾਗਣਾ ਹੀ ਰਹਿਣੀਆਂ ਚਾਹੀਦੀਆਂ। ਇਹ ਸਭ ਕੇਵਲ ਫੋਕੇ ਕਰਮ ਨੇ, ਜਿਹਨਾਂ ਕਰਮਾਂ ਨੂੰ ਕਰਕੇ ਭਾਈ ਸਾਹਿਬ ਕਹਿੰਦੇ ਅੰਦਰ ਹਉਮੈ ਆਉਂਦੀ ਹੈ, ਮੈਂ ਕੀਤਾ, ਉਹਦੇ ਤੇ ਮੈਂ ਲਾਗੂ ਹੁੰਦੀ ਹੈ, ਅਹੰਕਾਰ ਲਾਗੂ ਹੋ ਜਾਂਦਾ ਹੈ। ਕਹਿੰਦੇ ਆ ਜਿਹੜੇ ਕਰਮ ਤੁਸੀਂ ਕਰਦੇ ਹੋ, ਇਹਨਾਂ ਕਰਮਾਂ ਤੇ ਹੰਗਤਾ ਹਉਮੈ ਲਾਗੂ ਹੁੰਦੀ ਹੈ, ਵੀ ਮੈਂ ਮੇਰੀ ਲਾਗੂ ਹੁੰਦੀ ਹੈ।
ਜਪ ਤਪ ਵਰਤ ਆਦਿਕ ਜੇ ਧਰਮ,
ਇਹ ਜਿਹੜੇ ਤੁਸੀਂ ਜਪ ਤਪ ਵਰਤ ਆਦਿਕ ਧਰਮ ਰੱਖਦੇ ਹੋ,
ਸੋ ਕੀ ਜਗ ਜਾਨੋ ਐਸੇ।
ਹੋਮੈ ਕਰਕੇ ਇਹ ਕੀੜੀ ਦਾ ਰਸਤਾ ਹੈ। ਭਾਈ ਸਾਹਿਬ ਕਹਿੰਦੇ ਵੀ ਇਹ ਕੀੜੀ ਦਾ ਰਾਹ ਹੈ। ਹੁਣ ਉਹ ਕੀੜੀ ਚੱਲੀ ਆ ਤਣੇ ਤੋਂ, ਪਤਾ ਨੀ ਕਦੋਂ ਪਹੁੰਚੇ ਉਸ ਮੁਕਤੀ ਦੇ ਫਲ ਤਾਈ। ਕਦੇ ਉਸ ਕੀੜੀ ਨੇ ਟਹਿਣੀ ਤੋਂ ਜ਼ਮੀਨ ਤੇ ਵੀ ਡਿੱਗ ਪੈਣਾ, ਹਵਾ ਦਾ ਝੋਕਾ ਆਉਣਾ, ਥੱਲੇ ਆ ਪੈਣਾ, ਫਿਰ ਚੜੇਗੀ, ਫਿਰ ਡਿੱਗੇਗੀ, ਕਿੱਥੇ ਪਹੁੰਚੇਗੀ ਉਹ? ਕਹਿੰਦੇ ਜਿਹੜਾ ਰਸਤਾ ਤੁਸੀਂ ਧਾਰਨ ਕੀਤਾ ਹੋਇਆ ਰਾਜਾ ਸ਼ਿਵਨਾਭ, ਇਹ ਕੀੜੀ ਦਾ ਮਾਰਗ ਹੈ, ਇਹ ਕੀੜੀ ਦਾ ਰਸਤਾ ਹੈ।
ਵਰਨ ਸੁਣਾਵਤ ਹੋ ਤੁਝ ਜੈਸੇ,
ਮੈਂ ਵਰਨਣ ਕਰਕੇ ਜਿਵੇਂ ਤੁਹਾਨੂੰ ਸੁਣਾ ਰਿਹਾ ਹਾਂ, ਸੁਣੋ।
ਕੀਤੇ ਜਨਮ ਕਰਮ ਸ਼ੁਭ ਕਰਹੀ,
ਕਹਿਣ ਲੱਗੇ ਵੀ ਕਈ ਜਨਮ ਜਿਨ੍ਹਾਂ ਦੇ ਸ਼ੁਭ ਕਰਮ ਕਰਦਿਆਂ ਬੀਤ ਜਾਣ, ਕਈ ਜਨਮ, ਇੱਕ ਨਹੀਂ। ਇਹ ਰਾਜਾ ਸੁਣ, ਗੁਰੂ ਕਿਹਨਾਂ ਨੂੰ ਮਿਲਦਾ? ਜਿਨ੍ਹਾਂ ਦੇ ਕਈ ਜਨਮ ਸ਼ੁਭ ਕਰਮ ਕਰਦਿਆਂ ਬਤੀਤ ਹੋ ਜਾਣ।
ਅੰਤੈ ਕਰਨ ਮੈਲ ਪੁਨ ਹਰਹੀ,
ਸ਼ੁਭ ਕਰਮ ਕਰਦਿਆਂ ਕਰਦਿਆਂ ਉਹਨਾਂ ਦੇ ਅੰਤਸ਼ ਕਰਨ ਦੀ ਮੈਲ ਨਿਵਿਰਤ ਹੁੰਦੀ ਚਲੀ ਜਾਵੇ। ਜਦੋਂ ਸਕਾਮ ਕਰਮ ਕਰੀਏ ਉਦੋਂ ਅੰਤਸ਼ ਕਰਨ ਮਲੀਨ ਹੁੰਦਾ, ਨਿਸ਼ਕਾਮ ਕਰਮ ਕਰੀਏ ਤੇ ਅੰਤਸ਼ ਕਰਨ ਪਵਿੱਤਰ ਹੁੰਦਾ ਚਲਿਆ ਜਾਂਦਾ, ਨਿਰਮਲ ਹੁੰਦਾ ਚਲਿਆ ਜਾਂਦਾ। ਕਈ ਜਨਮ ਸ਼ੁਭ ਕਰਮ ਕਰਨ ਤੋਂ ਬਾਅਦ ਜਿਨ੍ਹਾਂ ਗੁਰਮੁਖਾਂ ਦਾ, ਸੇਵਕਾਂ ਦਾ ਅੰਤਸ਼ ਕਰਨ ਨਿਰਮਲ ਔਰ ਪਵਿੱਤਰ ਹੁੰਦਾ,
ਮਿਲੇ ਗੁਰੂ ਤਬ ਦੇ ਉਪਦੇਸ਼ਾ, ਮੋਚੈ ਬੰਧਨ ਜਗਤ ਕਲੇਸ਼ਾ।
ਉਹਨਾਂ ਨੂੰ ਫਿਰ ਪੂਰੇ ਗੁਰੂ ਦਾ ਮੇਲ ਮਿਲਦਾ ਤੇ ਸਤਿਗੁਰੂ ਜੀ ਮਿਲ ਕੇ ਉਹਨਾਂ ਸ਼ੁੱਧ ਅੰਤਸ਼ ਕਰਨ ਵਾਲਿਆਂ ਨੂੰ ਉਪਦੇਸ਼ ਦਿੰਦੇ ਨੇ, ਔਰ ਉਹ ਉਪਦੇਸ਼ ਉਸ ਅੰਤਸ਼ ਕਰਨ ਵਾਲੇ ਹਿਰਦੇ ਵਿੱਚ ਵਸ ਕੇ, ਸ਼ੁੱਧ ਅੰਤਸ਼ ਕਰਨ ਦੇ ਹਿਰਦੇ ਚ ਵਸ ਕੇ ਉਹਨਾਂ ਦੇ ਬੰਧਨ ਕੱਟ ਦਿੰਦਾ ਹੈ। ਜੈਸੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕਥਨ ਹੈ, ਭਾਂਡਾ ਧੋਏ ਬੈਸ ਧੂਪ ਦੇਵਹੋ, ਤਉ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ, ਕਿਉਂ ਮਨ ਇੰਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ, ਇਨ ਵੇਦੇ ਅੰਮ੍ਰਿਤ ਪਾਵੋ। ਕਹਿੰਦੇ ਇਸ ਪ੍ਰਕਾਰ ਨਾਲ ਜਦੋਂ ਅੰਤਸ਼ ਕਰਨ ਸ਼ੁੱਧ ਹੋ ਜਾਏ, ਫਿਰ ਉਹਨਾਂ ਸ਼ੁੱਧ ਅੰਤਸ਼ ਕਰਨ ਵਾਲਿਆਂ ਨੂੰ ਗੁਰੂ ਮਿਲਦੇ ਨੇ, ਔਰ ਸਤਿਗੁਰੂ ਜੀ ਮਿਲ ਕੇ ਉਹਨਾਂ ਨੂੰ ਸ਼ੁਭ ਉਪਦੇਸ਼ ਦਿੰਦੇ, ਉਹ ਉਪਦੇਸ਼ ਉਸ ਸ਼ੁੱਧ ਅੰਤਸ਼ ਕਰਨ ਦੇ ਭਾਂਡੇ ਚ ਸਮਾ ਜਾਂਦਾ ਹੈ, ਫਿਰ ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ, ਉਹ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ।
ਅਸ ਪ੍ਰਕਾਰ ਪਹੁੰਚੈ ਤੈ ਜਾਈ, ਫਲ ਰੂਪੀ ਜੋ ਮੁਕਤ ਸੁਣਾਈ।
ਇਸ ਤਰ੍ਹਾਂ ਗੁਰੂ ਉਪਦੇਸ਼ ਨੂੰ ਹਿਰਦੇ ਚ ਵਸਾ ਕੇ ਉੱਥੇ ਜਾ ਪਹੁੰਚਦੇ ਨੇ ਜਿਹਨੂੰ ਮੁਕਤੀ ਰੂਪੀ ਫਲ ਦੱਸਿਆ ਹੈ, ਪੰਛੀ ਬਣ ਕੇ ਉੱਡ ਕੇ ਜਾ ਪਹੁੰਚਦੇ ਨੇ ਉੱਥੇ ਤੱਕ, ਜਿਸ ਨੂੰ ਮੁਕਤੀ ਰੂਪੀ ਫਲ ਕਿਹਾ, ਉਸ ਮੁਕਤੀ ਰੂਪੀ ਫਲ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ।
ਹੋਮੈ ਤਜਨੇ ਕੀ ਬੋ ਗਾਥਾ,
ਹੋਮੈ ਨੂੰ ਛੱਡਣ ਵਾਸਤੇ ਤਾਂ ਬੜੀ ਘਾਲਣਾ ਘਾਲਣੀ ਪੈਂਦੀ ਹੈ ਰਾਜਾ। ਜਿਹੜੇ ਕਰਮ ਤੁਸੀਂ ਕਰਦੇ ਹੋ ਇਹਨਾਂ ਨਾਲ ਹੋਮੈ ਜਾਗਦੀ ਹੈ, ਹੋਮੈ ਨੂੰ ਛੱਡਣ ਵਿੱਚ ਵੀ ਇੱਕ ਗਾਥਾ ਹੈ।
ਉਚਰੀ ਮਨ ਸੁਖ ਨ੍ਰਿਪ ਕੇ ਸਾਥਾ,
ਭਾਈ ਮਨ ਸੁਖ ਨੇ ਸੁਣਾਈ ਕਿ ਹੋਮੈ ਕਿਵੇਂ ਛੱਡੀ ਦੀ ਹੈ, ਹੋਮੈ ਕਿਵੇਂ ਤਿਆਗਣੀ, ਹੋਮੈ ਨੂੰ ਤਿਆਗਣ ਦੀ ਵਿਧਾ ਵੀ ਉਹ ਭਾਈ ਮਨ ਸੁਖ ਨੇ ਰਾਜੇ ਸ਼ਿਵਨਾਭ ਨੂੰ ਦੱਸੀ।
ਕਹੀ ਸ਼ਾਹ ਕੀ ਬਾਣੀ ਜੋਈ,
ਔਰ ਰਾਜੇ ਸ਼ਿਵਨਾਭ ਨੂੰ ਭਾਈ ਸਾਹਿਬ ਭਾਈ ਮਨ ਸੁਖ ਦੀ ਇਹ ਬਾਣੀ ਬੜੀ ਚੰਗੀ ਲੱਗੀ, ਜਿਹੜੇ ਬਚਨ ਉਹਨਾਂ ਸੁਣਾਏ, ਭਾਈ ਮਨ ਸੁਖ ਜੀ ਦੇ ਕਹੇ ਬਚਨ ਰਾਜੇ ਸ਼ਿਵਨਾਭ ਨੇ ਸੁਣੇ।
ਸਗਰੋ ਮਰਮ ਭੇਦਗੀ ਸੋਈ,
ਕਹਿੰਦੇ ਵੀ ਇੱਕ ਇੱਕ ਬਚਨ ਇਸ ਤਰ੍ਹਾਂ ਵੱਜਾ ਮਾਨੋ ਜਿਵੇਂ ਬੰਦੂਕ ਚੋਂ ਨਿਕਲੀ ਗੋਲੀ ਛਾਤੀ ਨੂੰ ਵਿੰਨਦੀ ਹੈ। ਭਾਈ ਮਨ ਸੁਖ ਦਾ ਕਿਹਾ ਇੱਕ ਇੱਕ ਬਚਨ ਰਾਜੇ ਸ਼ਿਵਨਾਭ ਦੇ ਦਿਲ ਵਿੱਚ ਆ ਵੱਜਾ, ਇਹਦੇ ਹਿਰਦੇ ਮਰਮ ਸਥਲ ਨੂੰ ਇੱਕ ਇੱਕ ਬਚਨ ਵਿੰਨ ਕੇ ਰੱਖ ਗਿਆ ਹੈ।
ਕਸੀ ਤੁਫੰਗ ਮਾਰੀਏ ਜੈਸੇ,
ਭਾਈ ਸਾਹਿਬ ਉਦਾਹਰਣ ਦਿੰਦੇ ਨੇ, ਕਹਿੰਦੇ ਬੰਦੂਕ ਕਸੀ ਹੋਵੇ, ਗੋਲੀ ਵਿੱਚ ਪਾਈ ਹੋਵੇ, ਤੋੜਾ ਧੁਖਿਆ ਹੋਵੇ, ਫਿਰ ਉਹਦੀ ਕਲਾ ਦੱਬੀਏ ਤੇ ਉਹਦੇ ਵਿੱਚੋਂ ਜਦੋਂ ਗੋਲੀ ਨਿਕਲਦੀ ਹੈ
ਕਾਇਲ ਪਯੋ ਪਵਾਲੂ ਤੈਸੇ,
ਜਿਹੜਾ ਸਾਹਮਣੇ ਆ ਜਾਏ ਫਿਰ ਉਹਨੂੰ ਵਿੰਨ ਕੇ ਰੱਖ ਦਿੰਦੀ ਹੈ ਉਹ ਗੋਲੀ। ਕਹਿੰਦੇ ਏਦਾਂ ਭਾਈ ਮਨ ਸੁਖ ਦਾ ਇੱਕ ਇੱਕ ਬਚਨ, ਬੰਦੂਕ ਭਰੀ ਹੋਈ ਸੀ ਨਾ, ਖਾਲੀ ਨਹੀਂ ਸੀ ਅੰਦਰੋਂ, ਕਮਾਏ ਹੋਏ ਬਚਨ ਸਨ, ਇੱਕ ਇੱਕ ਬਚਨ ਕਹਿੰਦੇ ਗੋਲੀ ਵਾਂਗੂ ਵੱਜੇ ਰਾਜੇ ਸ਼ਿਵਨਾਭ ਦੇ ਹਿਰਦੇ ਨੂੰ ਵਿੰਨ ਕੇ ਰੱਖ ਦਿੱਤਾ ਹੈ।
ਸੂਚੀ ਤੂਪਕ ਕਾਉ ਨੈ ਕਰੀ,
ਖਾਲੀ ਬੰਦੂਕ ਜਿਹੜੀ ਹੁੰਦੀ ਆ ਉਦਾਂ ਹੀ ਠਾਹ ਕਰੀ ਜਾਂਦੀ ਆ, ਉਹ ਕਿਸੇ ਦਾ ਹਿਰਦਾ ਨਹੀਂ ਵਿੰਨ ਸਕਦੀ, ਖਾਲੀ ਬੰਦੂਕ ਉਹ ਕਦੇ ਕਿਸੇ ਦੇ ਹਿਰਦੇ ਨੂੰ ਨਹੀਂ ਵਿੰਨ ਸਕਦੀ।
ਬਿਨਾ ਕਮਾਏ ਸੋ ਐਸ ਉਚਰ,
ਇਹਨਾਂ ਜਿਹੜੇ ਕਮਾਣ ਤੋਂ ਬਿਨਾਂ ਕਹੇ ਬਚਨ ਨੇ ਨਾ, ਵੀ ਆਪ ਨਾ ਕਮਾਏ ਹੋਣ, ਉਹ ਬਚਨ ਜਿਹੜੇ ਨੇ ਉਹ ਕਿਸੇ ਦੇ ਹਿਰਦੇ ਤੇ ਅਸਰਦਾਈ ਨਹੀਂ ਹੁੰਦੇ, ਉਹ ਕਿਸੇ ਤੇ ਅਸਰਦਾਈ ਨਹੀਂ ਹੁੰਦੇ।
ਗਾਡੀ ਭਰੀ ਚਲੇ ਜੈ ਥਾਈ,
ਖਾਲਸਾ ਜੀ ਜਿਵੇਂ ਗੱਡੀ ਭਰੀ ਹੋਵੇ ਨਾ, ਗੱਡਾ ਪੁਰਾਣੇ ਸਮੇਂ ਚ ਗੱਡੇ ਹੁੰਦੇ ਸਨ, ਉਹ ਗੱਡੇ ਭਰੇ ਹੋਏ ਜਿਹੜੀ ਕੱਚੇ ਥਾਂ ਤੋਂ ਲੰਘਦੇ ਸਨ,
ਤੋਰਤ ਧਰਮੀ ਕੋ ਸੋ ਜਾਈ,
ਉਹ ਜਦੋਂ ਭਰ ਕੇ ਲੰਘਦੀ ਆ ਗੱਡੀ ਤੇ ਜਿਹੜੀ ਧਰਤੀ ਤੋਂ ਲੰਘਦੀ ਸੀ, ਉਹ ਧਰਤੀ ਨੂੰ ਤੋੜਦਿਆਂ ਚਲੇ ਜਾਂਦੇ ਸੀ, ਪਹੀਏ ਚੱਕੇ ਉਹਨੂੰ ਧਰਤੀ ਨੂੰ ਦੱਬ ਕੇ ਉੱਥੇ ਪੈੜ ਬਣਾ ਜਾਂਦੇ ਸਨ, ਲੀਹ ਬਣਾ ਦੇ ਉਹਨੂੰ ਗਾਡੀ ਰਾਹ ਕਹਿੰਦੇ ਨੇ। ਕਹਿੰਦੇ ਉਹ ਧਰਤੀ ਨੂੰ ਚੀਰਦੇ ਹੋਏ ਲੰਘੇ ਚਲੇ ਜਾਂਦੇ ਸਨ, ਜਿਹੜੀ ਗੱਡੀ ਭਰੀ ਹੋਵੇ ਉਹ ਧਰਤੀ ਤੇ ਚੱਲੇ ਤੇ ਉਹਦੇ ਪਹੀਏ ਧਰਤੀ ਨੂੰ ਚੀਰਦੇ ਜਾਂਦੇ ਨੇ।
ਸੂਚੀ ਜਾਏ ਉਪਰੇ ਪੋਲੀ,
ਜਿਹੜੀ ਗੱਡੀ ਬਿਲਕੁਲ ਖਾਲੀ ਹੋਵੇ, ਲੱਦੀ ਨਾ ਹੋਵੇ, ਉਹ ਧਰਤੀ ਦੇ ਉੱਤੇ ਉੱਤੇ ਪੋਲੀ ਪੋਲੀ ਟੁਰੀ ਜਾਂਦੀ, ਉਹਦੇ ਨਾਲ ਕੋਈ ਜ਼ਮੀਨ ਤੇ ਫਰਕ ਨਹੀਂ ਪੈਂਦਾ, ਉਹਦੀ ਪੈੜ ਜ਼ਮੀਨ ਤੇ ਨਹੀਂ ਪੈਂਦੀ।
ਕਿਉਂ ਮਨ ਸੁਖ ਕੀ ਜਾਨੋ ਬੋਲੀ,
ਪਰ ਭਾਈ ਮਨ ਸੁਖ ਦੇ ਜਿਹੜੇ ਬਚਨ ਸਨ, ਉਹ ਭਰੀ ਹੋਈ ਗੱਡੀ ਸੀ ਜਿਹੜੀ ਰਾਜੇ ਸ਼ਿਵਨਾਭ ਦੀ ਛਾਤੀ ਤੋਂ ਲੰਘੀ ਆ, ਹਿਰਦੇ ਤੋਂ ਲੰਘੀ ਆ ਤੇ ਥਾਂ ਬਣਾ ਦਿੱਤੀ ਆ, ਉੱਥੇ ਜਗ੍ਹਾ ਬਣਾ ਦਿੱਤੀ। ਏਦਾਂ ਭਾਈ ਮਨ ਸੁਖ ਦੀ ਬੋਲੀ ਹੈ,
ਗੁਰਮੁਖ ਮਨ ਸੁਖ ਕੀ ਸ਼ੁਭ ਬਾਣੀ,
ਗੁਰਮੁਖ ਭਾਈ ਮਨ ਸੁਖ ਨੂੰ ਕਿਹਾ, ਗੁਰਮੁਖ ਗੁਰੂ ਵਾਲੇ ਤੇ ਭਾਈ ਮਨ ਸੁਖ ਗੁਰਮੁਖ ਦੀ ਬੋਲੀ ਇਸ ਤਰ੍ਹਾਂ ਦੀ ਬੋਲੀ, ਇਸ ਤਰ੍ਹਾਂ ਦੀ ਬਾਣੀ ਹੈ ਜਿਹਨੇ ਰਾਜੇ ਸ਼ਿਵਨਾਭ ਦੇ ਦਿਲ ਤੇ ਦਿਮਾਗ ਤੇ ਅਸਰ ਕੀਤਾ।
ਨੀਕੇ ਨ੍ਰਿਪ ਕੈ ਮਨ ਮੈਂ ਮਾਨੀ,
ਰਾਜੇ ਸ਼ਿਵਨਾਭ ਨੇ ਭਾਈ ਮਨ ਸੁਖ ਦਾ ਕਿਹਾ ਇੱਕ ਇੱਕ ਬਚਨ ਆਪਣੇ ਹਿਰਦੇ ਚ ਮੰਨਿਆ ਹੈ, ਕੱਲਾ ਸੁਣਿਆ ਹੀ ਨਹੀਂ, ਸੁਣ ਕੇ ਮੰਨਿਆ ਹੈ। ਭਾਈ ਮਨ ਸੁਖ ਦਾ ਜੀਵਨ ਆਪਣਾ ਇੰਨਾ ਉੱਚਾ ਸੀ ਕਿ ਇੱਕ ਇੱਕ ਬਚਨ ਨੇ ਅਸਰ ਕੀਤਾ ਹੈ। ਮਹਾਤਮਾ ਬੁੱਧ ਨੇ ਆਪਣੇ ਇੱਕ ਗ੍ਰੰਥ ਧੰਮਪਦ ਵਿੱਚ ਬਚਨ ਕਿਹਾ, ਆਨੰਦ ਨੂੰ ਉਪਦੇਸ਼ ਦਿੰਦਿਆਂ ਕਹਿੰਦੇ, ਹੇ ਆਨੰਦ ਬੋਲੋ, ਘੱਟ ਬੋਲੋ, ਪਰ ਬੋਲਣ ਤੋਂ ਪਹਿਲਾਂ ਇਹੋ ਜਿਹਾ ਵਾਕ ਬੋਲੋ ਕਿ ਤੁਹਾਡਾ ਬੋਲਿਆ ਹੋਇਆ ਹਰ ਇੱਕ ਵਾਕ ਮਹਾਵਾਕ ਹੋਣਾ ਚਾਹੀਦਾ, ਜਿਹੜਾ ਕਿਸੇ ਦੀ ਜ਼ਿੰਦਗੀ ਨੂੰ, ਕਿਸੇ ਦੇ ਜੀਵਨ ਨੂੰ ਤਬਦੀਲ ਕਰਕੇ ਰੱਖ ਦੇਵੇ। ਪਰ ਉਹ ਜਬ ਬਚਨਾਂ ਵਿੱਚ ਵੀ ਵਜ਼ਨ ਉਦੋਂ ਆਉਂਦਾ ਨਾ ਜਦੋਂ ਆਪਣੇ ਅੰਦਰ ਕੁਝ ਕਲਾ ਵਰਤੀ ਹੋਵੇ। ਭਾਈ ਮਨ ਸੁਖ ਦੇ ਅੰਦਰ ਗੁਰੂ ਕਲਾ ਵਰਤੀ ਹੋਈ ਸੀ, ਗੁਰੂ ਪਾਰਸ ਨੂੰ ਭੇਟ ਕੇ ਭਾਈ ਮਨ ਸੁਖ ਪਾਰਸ ਰੂਪ ਹੀ ਹੋ ਗਏ ਸਨ ਕਿ ਇੱਕ ਇੱਕ ਬਚਨ ਭਾਈ ਮਨ ਸੁਖ ਦਾ ਰਾਜੇ ਸ਼ਿਵਨਾਭ ਤੇ ਅਸਰ ਕਰ ਗਿਆ।
ਸੁਨ ਬਚ ਹੈ ਸ਼ਿਵਨਾਭ ਅਚੰਬਾ,
ਰਾਜਾ ਸ਼ਿਵਨਾਭ ਇੱਕ ਇੱਕ ਬਚਨ ਸੁਣਦਾ ਹੈਰਾਨ ਹੁੰਦਾ ਜਾ ਰਿਹਾ।
ਜਾਨੀ ਮਨ ਇਹ ਕਹਿਤ ਅਦੰਬਾ,
ਜਾਣਿਆ ਵੀ ਇਹ ਜੋ ਕਹਿ ਰਹੇ ਨੇ ਹੈਰਾਨ ਕਰ ਦੇਣ ਵਾਲੇ ਬਚਨ ਕਹਿ ਰਹੇ ਨੇ, ਮੇਰੇ ਕੋਲ ਐਸੀ ਕੋਈ ਤਰਕ ਨਹੀਂ ਕਿ ਮੈਂ ਇਹਨਾਂ ਦੇ ਕਿਸੇ ਬਚਨ ਦੀ ਕਾਟ ਕਰ ਸਕਾਂ, ਕੋਈ ਦਲੀਲ ਨਹੀਂ ਇਹਨਾਂ ਦੇ ਕਿਸੇ ਬਚਨ ਦੀ ਖੰਡਨ ਕਰ ਸਕਾਂ ਕਿ ਸਹੀ ਨਹੀਂ। ਕਹਿੰਦੇ ਇਸ ਤਰ੍ਹਾਂ ਸ਼ਿਵਨਾਭ ਹੈਰਾਨ ਹੋ ਰਿਹਾ।
ਕਿਸ ਕੋ ਮਿਲਿਓ ਗੁਰੂ ਕੋ ਪੂਰਾ, ਪਾਇਓ ਗਿਆਨ ਕੀਓ ਭ੍ਰਮ ਦੂਰਾ।
ਕੋਈ ਪੂਰਾ ਕਾਮਲ ਵਲੀ ਗੁਰੂ ਮਿਲ ਗਿਆ ਜਿਸ ਨੂੰ ਮਿਲ ਕੇ ਇਹਨੂੰ ਪੂਰਨ ਗਿਆਨ ਦੀ ਪ੍ਰਾਪਤੀ ਹੋ ਗਈ, ਵਾਕਈ ਕੋਈ ਚੰਗਾ ਪੂਰਾ ਗੁਰੂ ਮਿਲਿਆ। ਫਲ ਵੇਖ ਕੇ ਦਰਖਤ ਦਾ ਅੰਦਾਜ਼ਾ ਆਪੇ ਲੱਗ ਜਾਂਦਾ ਵੀ ਜਿਹਦੇ ਸਿੱਖ ਵਿੱਚ ਏਡੀ ਕਲਾ ਹੈ ਉਹ ਗੁਰੂ ਕਿੱਡੀ ਤਾਕਤ ਵਾਲਾ ਹੋਵੇਗਾ। ਇਹਨੂੰ ਕੋਈ ਵਲੀ ਗੁਰੂ ਮਿਲਿਆ ਜਿਸ ਦੇ ਮਿਲਿਆ ਇਹਦੇ ਅੰਦਰ ਗਿਆਨ ਉਜਾਗਰ ਹੋਇਆ।
ਅਸ ਵਿਚਾਰ ਕਰ ਬੋਲਿਓ ਬਾਣੀ,
ਇਸ ਤਰ੍ਹਾਂ ਦੀ ਹਿਰਦੇ ਚ ਵਿਚਾਰ ਕਰਕੇ ਰਾਜਾ ਸ਼ਿਵਨਾਭ ਜੀ ਬੋਲੇ।
ਧੰਨ ਸ਼ਾਹ ਸੁਮਤੇ ਗੁਣ ਖਾਨੀ,
ਕਹਿਣ ਲੱਗੇ ਹੇ ਰਾਜਾ, ਹੇ ਭਾਈ ਮਨਸੁਖ ਸ਼ਾਹ ਜੀ, ਤੁਸੀਂ ਧੰਨ ਹੋ, ਸ੍ਰੇਸ਼ਟ ਮਤ ਤੁਸੀਂ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ।
ਕੌਣ ਗੁਰੂ ਤਵ ਨਾਮ ਅਲਾਵੋ,
ਮੈਨੂੰ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ ਤੇ ਉਹਨਾਂ ਦਾ ਨਾਂ ਕੀ ਹੈ। ਮੈਂ ਸ਼ਗਿਰਦ ਤਾਂ ਵੇਖ ਲਿਆ, ਸਿੱਖ ਤਾਂ ਵੇਖ ਲਿਆ, ਜਿਹਦੇ ਸਿੱਖ ਇਹੋ ਜਿਹੇ ਨੇ ਉਹਦਾ ਗੁਰੂ ਕੈਸਾ ਹੋਣਾ, ਮੈਂ ਹੁਣ ਜਾਣਨਾ ਚਾਹੁੰਦਾ ਤੁਹਾਡੇ ਗੁਰੂ ਕੌਣ ਨੇ ਔਰ ਉਹਨਾਂ ਦਾ ਕੀ ਨਾਮ ਹੈ।
ਤਿੰਨ ਕੀ ਬਾਣੀ ਬੋਰ ਸੁਣਾਵੋ,
ਮੈਨੂੰ ਉਹਨਾਂ ਦੀ ਬਾਣੀ ਸੁਣਾਓ ਜਿਹੜੀ ਉਹਨਾਂ ਨੇ ਉਚਾਰੀ ਹੋਵੇ, ਜਿਹੜੀ ਤੁਸੀਂ ਵੀ ਪੜ੍ਹਦੇ ਹੋ ਅੰਮ੍ਰਿਤ ਵੇਲੇ, ਜਿਹੜੀ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਉਹ ਬਾਣੀ ਮੈਨੂੰ ਸੁਣਾਓ।
ਜੈ ਕੈ ਨਿਕਟ ਵਿਵੇਕੈ ਪਾਵਾ,
ਜਿਹਨਾਂ ਕੋਲੋਂ ਤੁਹਾਨੂੰ ਇੰਨਾ ਗਿਆਨ ਮਿਲਿਆ ਮੈਨੂੰ ਉਹਨਾਂ ਦੀ ਬਾਣੀ ਸੁਣਾਓ, ਉਹਨਾਂ ਦੀ ਅੰਮ੍ਰਿਤ ਸਰੂਪ ਬਾਣੀ ਮੇਰੇ ਕੰਨਾਂ ਵਿੱਚ ਪਵੇ।
ਉਹ ਅਸ ਕਲ ਮੈਂ ਜਗ ਪ੍ਰਗਟਾਵਾ,
ਕੌਣ ਇਹੋ ਜਿਹੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਕੋਈ ਇਹੋ ਜਿਹਾ ਪੂਰਾ ਬਲੀ ਪ੍ਰਗਟ ਹੋਇਆ ਹੋਵੇ।
ਸੁਨ ਨਰੇਸ਼ ਕੇ ਮਨ ਸੁਖ ਬੈਨਾ,
ਭਾਈ ਮਨ ਸੁਖ ਨੇ ਰਾਜੇ ਸ਼ਿਵਨਾਭ ਦੀ ਇਹ ਬੇਨਤੀ ਸੁਣੀ, ਇਹਦੇ ਅੰਦਰ ਦੀ ਇੱਛਾ ਸੁਣੀ।
ਕਹਿਓ ਨਾਮ ਸ਼੍ਰੀ ਗੁਰ ਗੁਣ ਐਨਾ,
ਦੱਸਿਆ ਆਪਣੇ ਸਤਿਗੁਰਾਂ ਦਾ ਨਾਮ ਭਾਈ ਮਨਸੁਖ ਨੇ, ਮੈਂ ਕਿਸ ਗੁਰੂ ਦਾ ਸਿੱਖ ਹਾਂ, ਉਹ ਕਥਾ ਭਾਈ ਮਨਸੁਖ ਨੇ ਸੁਣਾਈ।
ਸ਼੍ਰੀ ਨਾਨਕ ਸਭ ਪਾਤਕ ਹਾਰੀ, ਅਸ ਕੈ ਪ੍ਰੇਮ ਬਟਿਓ ਉਰ ਭਾਰੀ।
ਭਾਈ ਮਨ ਸੁਖ ਨੇ ਆਖਿਆ ਹੇ ਰਾਜਾ ਸ਼ਿਵਨਾਭ, ਮੇਰੇ ਸਤਿਗੁਰਾਂ ਦਾ ਨਾਂ ਹੈ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ। ਇਹ ਕਹਿੰਦਿਆਂ ਭਾਈ ਮਨ ਸੁਖ ਅੰਦਰ ਇੰਨਾ ਪ੍ਰੇਮ ਵਧਿਆ, ਇੱਕ ਵਾਰੀ ਨਹੀਂ ਕਈ ਵਾਰੀ ਆਖਿਆ ਮੇਰੇ ਗੁਰੂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਕਹਿੰਦੇ ਇਹੋ ਜਿਹੇ ਭਾਰੀ ਪ੍ਰੇਮ ਦੇ ਵਿੱਚ ਭਾਈ ਮਨ ਸੁਖ ਦੀ ਸੁਰਤ ਹੋਰ ਭਿੱਜ ਗਈ ਜਦੋਂ ਸਤਿਗੁਰਾਂ ਦਾ ਨਾਂ ਲਿਆ।
ਗਦ ਗਦ ਬਾਣੀ ਪੁੱਲ ਕੇ ਅੰਗਾ,
ਗਲਾ ਗਦ ਗਦ ਹੋ ਗਿਆ ਸਤਿਗੁਰਾਂ ਨੂੰ ਯਾਦ ਕਰਦੇ, ਮਹਾਰਾਜ ਜੀ ਦੀ ਮੂਰਤ ਦਾ ਧਿਆਨ ਜੋ ਧਾਰ ਲਿਆ, ਗਲਾ ਗਦ ਗਦ ਹੋ ਗਿਆ, ਨੇਤਰ ਭਰ ਆਏ ਨੇ ਭਾਈ ਮਨ ਸੁਖ ਦੇ ਸਤਿਗੁਰਾਂ ਦੇ ਪਰਮ ਪ੍ਰੇਮ ਵਿੱਚ ਨੇਤਰ ਵਹਿ ਟੁਰੇ।
ਲੋਚਨ ਛਾਵਾ ਨੀਰ ਉਮੰਗਾ,
ਉਮੰਗ ਦਾ ਨੀਰ ਨੇਤਰਾਂ ਵਿੱਚ ਵਹਿ ਟੁਰਿਆ, ਕਦੇ ਸਵੱਲੀ ਘੜੀ ਮਿਲੇ ਤੇ ਮੈਂ ਵੀ ਆਪਣੇ ਗੁਰਦੇਵ ਦੇ ਛੇਤੀ ਜਾ ਕੇ ਦਰਸ਼ਨ ਕਰਾਂ, ਬੜਾ ਚਿਰ ਬੀਤ ਗਿਆ ਸਾਹਿਬ ਦੇ ਦਰਸ਼ਨ ਨਹੀਂ ਹੋਏ।
ਕਿਤਕ ਕਾਲ ਮੈਂ ਧਰ ਕਰ ਤੀਰਾ,
ਇੱਕ ਵਾਰੀ ਤਾਂ ਇਹੋ ਜਿਹੇ ਪਿਆਰ ਦੇ ਵਿੱਚ ਨੇਤਰ ਵਏ ਵੀ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦੇ ਮੁੜ ਬੋਲ ਨਹੀਂ ਸਕੇ, ਕੁਝ ਸਮੇਂ ਵਾਸਤੇ ਵੈਰਾਗ ਦੀ ਮੂਰਤ ਬਣੇ ਰਹੇ, ਕੁਝ ਸਮੇਂ ਲਈ ਬਾਅਦ ਹੌਸਲਾ ਰੱਖਿਆ, ਧੀਰਜ ਰੱਖ ਕੇ ਫੇਰ ਭਾਈ ਮਨਸੁਖ ਜੀ ਬੋਲੇ।
ਗੁਰਬਾਣੀ ਪੜ ਗੁਣੀ ਗਹੀਰਾ,
ਫਿਰ ਮੇਰੇ ਸਾਹਿਬਾਂ ਦੀ ਪਵਿੱਤਰ ਬਾਣੀ ਜੋ ਭਾਈ ਮਨਸੁਖ ਨੇ ਜ਼ੁਬਾਨੀ ਯਾਦ ਕੀਤੀ ਹੋਈ ਸੀ, ਜਦੋਂ ਸੁਲਤਾਨਪੁਰ ਸਾਹਿਬ ਆਏ ਸੀ ਗੁਰੂ ਸਾਹਿਬ ਦੀ ਬਾਣੀ ਸ਼ਬਦ ਜੋ ਉਚਾਰਦੇ ਸੀ ਲਿਖ ਲੈਂਦੇ ਸੀ, ਆਸਾ ਜੀ ਦੀ ਵਾਰ ਦੇ ਪੱਕੇ ਸਲੋਕ ਲਿਖ ਲਏ ਤੇ ਹਰ ਰੋਜ਼ ਅੰਮ੍ਰਿਤ ਵੇਲੇ ਤੇ ਸੰਧਿਆ ਸਮੇਂ ਪੜ੍ਹਨਾ, ਦਿਨ ਸਮੇਂ ਵੀ ਬਾਣੀ ਪੜ੍ਹੀ ਜਾਣੀ। ਤੇ ਕਹਿੰਦੇ ਅੱਜ ਵੀ ਹੁਣ ਰਾਜੇ ਨੇ ਕਿਹਾ ਸੀ ਨਾ ਵੀ ਮੈਨੂੰ ਗੁਰੂ ਕੀ ਬਾਣੀ ਵੀ ਸੁਣਾਓ ਆਪਣਿਆਂ ਦੀ, ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਪਵਿੱਤਰ ਬਚਨ ਸੁਣਾਏ।
ਕੋਟ ਕੋਟੀ ਮੇਰੀ ਆਰ ਜਾ ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵਡੇ ਆਖਾਂ ਨਾ।
ਇਹ ਬਚਨ ਸਤਿਗੁਰਾਂ ਸੱਚਖੰਡ ਉਚਾਰਿਆ ਸੀ ਅਕਾਲ ਪੁਰਖ ਦੇ ਸਾਹਮਣੇ, ਤੇ ਜਦੋਂ ਵੇਈ ਚੋਂ ਆਏ ਤੇ ਉਦੋਂ ਮਨਸੁਖ ਉੱਥੇ ਹਾਜ਼ਰ ਹੋ ਗਏ, ਤੇ ਭਾਈ ਮਨਸੁਖ ਨੇ ਇਹ ਬਚਨ ਲਿਖ ਲਿਆ ਸੀ, ਯਾਦ ਕਰ ਲਿਆ ਸੀ।
ਉਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ, ਅੱਗੇ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵਡਿਆ ਖਾਨਾਓ, ਪੰਖੀ ਹੋਏ ਕਹਿ ਜੇ ਪਵਾਂ
ਸਹਿ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹੋ ਕੇ ਵੱਡੇ ਅੱਖਾਂ ਨਾਉ ਇਹ ਬਚਨ ਸੁਣਾਏ ਇੱਕ ਇੱਕ ਬਚਨ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਣਾਉਂਦੇ ਚਲੇ ਜਾ ਰਹੇ ਰਾਜਾ ਸ਼ਿਵਨਾਭ ਸੁਣਦਾ ਸੁਣਦਾ ਮਗਨ ਹੁੰਦਾ ਚੱਲਿਆ ਜਾ ਰਿਹਾ ਗੁਰੂ ਸਾਹਿਬ ਦੀ ਬਾਣੀ ਇਹੋ ਜਿਹੀ ਮਿੱਠੀ ਹੈ ਤੇ ਸੁਣਾਉਣ ਵਾਲੇ ਵੀ ਭਾਈ ਮਨਸੁਖ ਜੀ ਵਰਗੇ ਗੁਰਮੁਖ ਕਹਿੰਦੇ ਜਦੋਂ ਸੁਣਾਏ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ
ਪਰਮ ਪ੍ਰੇਮ ਪਰਮ ਪ੍ਰੇਮ ਭੂਪਤੀ ਉਪਜਾਵਾ
ਰਾਜੇ ਸ਼ਿਵਨਾਭ ਦਾ ਹਿਰਦਾ ਵੀ ਉਸੇ ਪਿਆਰ ਵਿੱਚ ਭਰ ਆਇਆ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਗੁਰਬਾਣੀ ਸੁਣ ਕੇ ਰਾਜੇ ਸ਼ਿਵਨਾਭ ਦੇ ਹਿਰਦੇ ਵਿੱਚ ਪ੍ਰੇਮ ਉਮਗਾਇਆ
ਦਰਸ਼ਨ ਕਰਨ ਹੇਤ ਉਮਗਾਵਾ
ਉਮਗਿਆ ਹੁਣ ਹਿਰਦਾ ਕਿ ਮੈਨੂੰ ਮੇਰੇ ਸਾਹਿਬ ਦੇ ਜਿਨ੍ਹਾਂ ਦੀ ਇਹ ਉਪਮਾ ਕਰਦੇ ਨੇ ਉਹਨਾਂ ਦੇ ਦਰਸ਼ਨ ਹੋ ਜਾਣ ਰਾਜੇ ਸ਼ਿਵਨਾਭ ਅੰਦਰ ਵੀ ਤੀਬਰ ਇੱਛਾ ਲੱਗ ਗਈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੂਰਤ ਦੇ ਮੈਨੂੰ ਦਰਸ਼ਨ ਹੋ ਜਾਣ ਮਹਾਰਾਜ ਜੀ ਦੇ ਸੋਹਣੇ ਸਵੱਲੇ ਸਰੂਪ ਦੇ ਦੀਦਾਰ ਹੋ ਜਾਣ ਇਹ ਉਮਗ ਹੁਣ ਰਾਜੇ ਸ਼ਿਵਨਾਭ ਦੇ ਹਿਰਦੇ ਵਿੱਚ ਵੀ ਜਾਗੀ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਇਹ ਉਮਕ ਹੁਣ ਜਾਗੀ ਹੈ
ਸੁਨ ਸ਼੍ਰੀ ਗੁਰ ਕੇ ਬਚਨ ਅਨੁਪਾ ਮਨ ਸੁਖ ਸੋ ਬੋਲਿਓ ਤਬ ਭੂਪਾ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੂਪ ਉਪਮਾ ਤੋਂ ਰਹਿ ਤੇ ਬਚਨ ਭਾਈ ਮਨ ਸੁਖ ਦੇ ਮੁਖੋਂ ਰਾਜੇ ਸ਼ਿਵਨਾਭ ਨੇ ਸੁਣੇ ਤੇ ਸੁਣਦਿਆਂ ਸਾਰ ਬੋਲੇ
ਮੁਝ ਕੋ ਦਰਸ਼ਨ ਦੇਹੋ ਕਰਾਈ ਕਰ ਉਪਕਾਰ ਦੀਨ ਕੀ ਨਿਆਈ
ਭਾਈ ਮਨ ਸੁਖ ਨੂੰ ਬੇਨਤੀ ਕਰਦਾ ਰਾਜਾ ਸ਼ਿਵਨਾਭ ਬੋਲਿਆ ਹੇ ਭਾਈ ਮਨ ਸੁਖ ਜਿਹੜੇ ਸਾਹਿਬਾਂ ਦੀ ਬਾਣੀ ਸੁਣਾਈ ਦੇ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਦੇ ਜਿਵੇਂ ਕਿਸੇ ਗਰੀਬ ਤੇ ਦਇਆ ਕਰੀ ਦੀ ਹੈ ਨਾ ਮੈਨੂੰ ਵੀ ਗਰੀਬ ਜਾਣ ਕੇ ਮੇਰੇ ਤੇ ਦਇਆ ਕਰੋ ਤੁਹਾਡਾ ਬੜਾ ਉਪਕਾਰ ਹੋਵੇਗਾ ਮੇਰੇ ਤੇ ਜੇ ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮੈਨੂੰ ਦਰਸ਼ਨ ਕਰਾ ਦਿਓ
ਜਿਸ ਪ੍ਰਕਾਰ ਸ਼੍ਰੀ ਨਾਨਕ ਪੂਰਨ ਮਿਲੇ ਉਪਾਏ ਕਰੋ ਸੋ ਤੂਰਨ
ਜਿਵੇਂ ਮੈਨੂੰ ਗੁਰੂ ਨਾਨਕ ਸਾਹਿਬ ਮਿਲ ਸਕਦੇ ਨੇ ਦੱਸੋ ਮੈਨੂੰ ਉਪਾ ਮੈਂ ਕੀ ਵੇਸ ਬਣਾਵਾਂ ਕੀ ਕਰਮ ਕਰਾਂ ਕਿ ਮੈਨੂੰ ਗੁਰੂ ਨਾਨਕ ਸਾਹਿਬ ਮਿਲ ਪੈਣ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ ਮੈਂ ਕਿਹੋ ਜਿਹੀ ਬੋਲੀ ਬੋਲਾਂ ਕਿਹੋ ਜਿਹਾ ਭੇਖ ਬਣਾਵਾਂ ਕਿ ਮੈਨੂੰ ਮੇਰੇ ਸਾਹਿਬ ਦੀ ਪ੍ਰਾਪਤੀ ਹੋ ਜਾਏ ਦੱਸੋ ਉਪਾ ਕੋਈ ਉਪਾ ਦੱਸ ਦਿਓ ਕੋਈ ਜੁਗਤ ਦੱਸ ਦਿਓ ਜਿਹਦੇ ਨਾਲ ਮੈਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ
ਗਵਨੋ ਮੈਂ ਅਬ ਤੁਮਰੇ ਸੰਗਾ ਤਜ ਕਰ ਦੇਸ਼ ਰਾਜ ਸਰਬੰਗਾ
ਮੈਂ ਸਾਰਾ ਰਾਜ ਭਾਗ ਦੇਸ਼ ਛੱਡ ਕੇ ਭਾਈ ਮਨ ਸੁਖ ਜੀ ਤੁਹਾਡੇ ਨਾਲ ਚੱਲਦਾ ਮੈਨੂੰ ਨਾਲ ਲੈ ਚੱਲੋ ਮੈਨੂੰ ਉਹਨਾਂ ਦੇ ਦਰਸ਼ਨ ਕਰਾਓ ਕਿੰਨਾ ਕੁ ਪਿਆਰ ਜਾਗਿਆ ਹੋਵੇਗਾ ਕਿੰਨੀ ਕੁ ਉਮਗ ਹੋਵੇਗੀ ਹਿਰਦੇ ਚ ਕਹਿੰਦੇ ਮੈਂ ਰਾਜ ਭਾਗ ਛੱਡ ਕੇ ਵੀ ਜਾਣ ਨੂੰ ਤਿਆਰ ਹਾਂ ਮੈਨੂੰ ਲੈ ਚੱਲੋ ਨਾਲ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਰਹਿੰਦੇ ਉੱਥੇ ਉਹਨਾਂ ਦੇ ਦਰਸ਼ਨ ਕਰਾ ਦੇ ਕਿੰਨਾ ਕੁ ਪਿਆਰ ਹੋਵੇਗਾ ਹਿਰਦੇ ਚ ਭਾਈ ਮਨ ਸੁਖ ਦੇ ਜਿਨ੍ਹਾਂ ਦੇ ਉਸ ਪਰਮ ਪ੍ਰੇਮ ਨੂੰ ਵੇਖ ਕੇ ਅੱਗੇ ਪਹਿਲੋਂ ਜਾਗ ਲੱਗ ਗਈ ਰਾਜੇ ਸ਼ਿਵਨਾਭ ਨੂੰ ਕਹਿੰਦੇ ਮੈਂ ਰਾਜ ਭਾਗ ਛੱਡ ਦਿੰਦਾ ਸਭ ਕੁਝ ਤਿਆਗ ਦਿੰਦਾ ਮੈਨੂੰ ਨਾਲ ਲੈ ਚੱਲੋ ਸਤਿਗੁਰਾਂ ਦੇ ਦਰਸ਼ਨ ਕਰਾ ਦਿਓ
ਕਰ ਕੇ ਦਰਸ਼ਨ ਪਰਮ ਮਿਟਾਵੋ ਲੈ ਉਪਦੇਸ਼ ਪਰਮ ਪਦ ਪਾਵੋ
ਉਹਨਾਂ ਦੇ ਦਰਸ਼ਨ ਕਰਕੇ ਮੈਂ ਆਪਣੇ ਅੰਦਰਲੇ ਭਰਮ ਮੇਟਣਾ ਔਰ ਉਹਨਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਮੈਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏ
ਜਿਨ ਕੇ ਬਚਨ ਚੁਬੇ ਮਨ ਮੇਰੇ ਸ਼ਾਂਤ ਨ ਆਵਤ ਬਿਨ ਅਬਹੇਰੇ
ਜਿਨ੍ਹਾਂ ਦੇ ਉਚਾਰੇ ਹੋਏ ਬਚਨ ਮੇਰੇ ਹਿਰਦੇ ਨੂੰ ਵਿੰਨ ਗਏ ਨੇ ਜੋ ਤੁਸੀਂ ਸੁਣਾਏ ਨੇ ਤੇ ਹੁਣ ਉਦੋਂ ਤੱਕ ਮੇਰੇ ਹਿਰਦੇ ਨੂੰ ਸ਼ਾਂਤੀ ਨਹੀਂ ਜੇ ਮਿਲਣੀ ਜਦੋਂ ਤੱਕ ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਹੋ ਜਾਂਦੇ ਮੇਰੇ ਅੰਦਰ ਜਿਹੜੀ ਵੇਦਨ ਉੱਠੀ ਹੈ ਉਹਨਾਂ ਦੇ ਬਚਨਾਂ ਦੇ ਤੀਰ ਵੱਜਣ ਨਾਲ, ਇਹ ਅਣੀਆਂ ਵਾਲੇ ਤੀਰ ਇਹੋ ਜਿਹੇ ਵੱਜੇ ਨੇ ਕਿ ਹੁਣ ਵੇਦਨ ਉੱਠੀ ਹੈ ਤੇ ਜਦੋਂ ਤੱਕ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ ਉਦੋਂ ਤੱਕ ਭਾਈ ਮਨਸੁਖ ਮੇਰਾ ਹਿਰਦਾ ਸ਼ਾਂਤ ਨਹੀਂ ਹੋਣਾ, ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ। ਹੁਣ ਤਾਂ ਉਹਨਾਂ ਦੇ ਦਰਸ਼ਨ ਕਰਕੇ ਹੀ ਮਨ ਨੂੰ ਸ਼ਾਂਤੀ ਮਿਲੇਗੀ।
ਬਨ ਜੇ ਨਿਕਟ ਹੈ ਤੁਮਰੇ ਜੇਤੋ,
ਭਾਈ ਮਨਸੁਖ ਜੀ ਇਹ ਜਿੰਨਾ ਵਪਾਰ ਦਾ ਸਮਾਨ ਤੁਸੀਂ ਆਪਣੇ ਕੋਲ ਲਿਆਏ ਹੋ,
ਸੌਦਾ ਕਰੋ ਸਦਨ ਮਮ ਤੇ ਤੋ,
ਸਾਰਾ ਸੌਦਾ ਮੈਨੂੰ ਵੇਚ ਦਿਓ, ਅੱਜ ਹੀ ਮੁਨਾਫਾ ਲੈ ਲਓ ਜਿੰਨਾ ਲੈਣਾ। ਕਦੋਂ ਵਿਕਿਆ? ਕਈ ਦਿਨ ਲੱਗ ਜਾਣੇ ਨੇ, ਤੂੰ ਸੌਦਾ ਤੁਸੀਂ ਮੈਨੂੰ ਦਿਓ ਤੇ ਦੱਸੋ ਕਿੰਨੀ ਮਾਇਆ ਚਾਹੀਦੀ ਹੈ ਉਹਦੀ, ਉਹ ਸਾਰਾ ਮੇਰੇ ਘਰ ਚ ਰੱਖੋ ਤੇ ਮਾਇਆ ਲੈ ਲਓ, ਅੱਜ ਹੀ ਵਿਹਲੇ ਹੋ ਜਾਓ, ਸਭ ਕੁਝ ਵੇਚ ਕੇ ਜੋ ਲਿਆਏ ਜੇ ਤੇ ਮੈਨੂੰ ਨਾਲ ਲੈ ਚੱਲੋ।
ਗਮਨੋ ਪੁੰਨੇ ਬਿਲਮ ਲਗਾਵੋ,
ਤੇਰੀ ਨਾ ਲਾਵੋ। ਹੁਣ ਤਾਂ ਇੱਕ ਇੱਕ ਖਿੰਨ ਏਦਾਂ ਬਤੀਤ ਹੁੰਦਾ ਹੈ ਕਿ ਜਿਵੇਂ ਚਾਰ ਯੁੱਗ ਪਏ ਬੀਤਦੇ ਨੇ। ਹੁਣ ਨੀ ਸਮਾਂ ਬੀਤਣਾ, ਹੁਣ ਇੱਕ ਇੱਕ ਖਿੰਨ ਜਾਨੋ ਬਰਸ ਪਚਾਸਾ, ਪੰਜਾਹ ਪੰਜਾਹ ਵਰਿਆਂ ਦੇ ਤੁਲ ਬਤੀਤ ਹੋਣਾ। ਹੇ ਭਾਈ ਮਨਸੁਖ ਹੁਣ ਦੇਰੀ ਨਾ ਲਾਓ।
ਜੈ ਸ਼੍ਰੀ ਨਾਨਕ ਤਹਾਂ ਪੁਚਾਵੋ,
ਜਿੱਥੇ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਉੱਥੇ ਮੈਨੂੰ ਪੁਚਾ ਦਿਓ। ਇੱਕ ਵਾਰੀ ਇਹ ਉਪਕਾਰ ਕਰ ਦਿਓ, ਇੱਕ ਵਾਰੀ ਉੱਥੇ ਲੈ ਚੱਲੋ। ਇਹ ਰਾਜੇ ਸ਼ਿਵਨਾਭ ਦੇ ਅੰਦਰਲਾ ਪਿਆਰ ਜਾਗਿਆ, ਇਹੋ ਜਿਹੀ ਪ੍ਰੀਤ ਜਾਗੀ ਕਿ ਉਸ ਪ੍ਰੇਮ ਨੇ ਉਧਰ ਰਾਏ ਭੋਏ ਦੀ ਤਲਵੰਡੀ ਚ ਬੈਠਿਆ ਸਤਿਗੁਰਾਂ ਨੂੰ ਖਿੱਚ ਪਾ ਲਈ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਅਰਦਾਸ ਕਰਨੀ ਸਾਹਿਬ ਸੱਚੇ ਪਾਤਸ਼ਾਹ ਜੀ ਅਗਾਂਹ ਵਾਸਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾ